ਸਤਨਾਮ ਵਾਹਿਗੁਰੂ ਸਾਹਿਬ ਜੀਓ ਹਮ ਕਿਆ ਗੁਣ ਤੇਰੇ ਵਿਤਰਹਿ ਸੁਆਮੀ ਤੂੰ ਅਪਰ ਅਪਾਰੋ ਰਾਮ ਰਾਜੇ ਹਰ ਨਾਮ ਸਦਾ ਹੈ ਦਿਨ ਰਾਤ ਇਹਾ ਆਸ ਆਧਾਰੋ ਹਮ ਕਿਆ ਗੁਣ ਤੇਰੇ ਵਿਤਰਹਿ ਸੁਆਮੀ ਤੂੰ ਅਪਰ ਅਪਾਰੋ ਰਾਮ ਰਾਜੇ ਹਰ ਨਾਮ ਸਲਾਹਿ ਦਿਨ ਰਾਤ ਇਹਾ ਆਸ ਆਧਾਰੋ ਹਮ ਮੂਰਖ ਕਿਛੂ ਨਾ ਜਾਣ ਖਾ ਕਿਵ ਪਾਵਹਿ ਪਾਰੋ ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸ ਪਨਿਹਾਰੋ ਹਮ ਮੂਰਖ ਕਿਛੂ ਨਾ ਜਾਣ ਹਾਂ ਕਿਵ ਪਾਵਹਿ ਪਾਰੋ ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸ ਪਨਿਹਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆਂ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਅੰਦਰ ਪਹੁੰਚ ਕੇ ਆਪ ਜੀ ਨੇ ਆਪਣੇ ਭਾਗਾਂ ਨੂੰ ਉੱਤਮ ਬਣਾਇਆ ਹੈ। ਚੜ੍ਹਦੀ ਲੜੀਵਾਰ ਵਿਆਖਿਆ ਵਿੱਚੋਂ ਅੱਜ ਦਾ ਜੋ ਸ਼ੰਤ ਆਪ ਜੀ ਨੇ ਸਰਵਨ ਕੀਤਾ ਹੈ ਚੌਥੇ ਪਾਤਸ਼ਾਹ ਚੌਥੇ ਨਾਨਕ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਬਾਣੀ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ। ਸਤਿਗੁਰਾਂ ਨੇ ਇਹਦੇ ਵਿੱਚ ਇੱਕ ਅਰਦਾਸ ਕੀਤੀ ਕਿ ਪਰਮਾਤਮਾ ਦੇ ਗੁਣਾਂ ਦਾ ਅਸੀਂ ਕਿੰਨਾ ਕੁ ਵਿਸਥਾਰ ਕਰ ਸਕਦੇ ਹਾਂ। ਵਿਥਰੇ ਦਾ ਅਰਥ ਹੈ ਵਿਸਥਾਰ ਕਰਨਾ, ਉਸ ਉਹਨਾਂ ਗੁਣਾਂ ਨੂੰ ਹੋਰ ਵਧਾ ਕੇ ਕਹਿਣਾ, ਹੋਰ ਵਧਾ ਕੇ ਕਹਿਣਾ। ਸਤਿਗੁਰਾਂ ਨੇ ਬਾਣੀ ਵਿੱਚ ਅਕਾਲ ਪੁਰਖ ਦੇ ਅਨੇਕਾਂ ਗੁਣ ਕਹੇ ਨੇ, ਪਰ ਸਾਰੇ ਗੁਣ ਕਹਿਣ ਤੋਂ ਬਾਅਦ ਕਹਿ ਦਿੱਤਾ ਕਿ ਤੇਰੇ ਗੁਣ ਕਹੇ ਨਹੀਂ ਜਾ ਸਕਦੇ, ਤੂੰ ਕਥਨਾਂ ਤੋਂ ਬਾਹਰ ਹੈ, ਕਹਿਣ ਤੋਂ ਬਾਹਰ ਹੈ। ਅੱਜ ਤੱਕ ਬੜੇ ਲੋਕਾਂ ਨੇ ਇਹ ਯਤਨ ਕੀਤਾ ਹੈ ਕਿ ਉਹ ਪਰਮਾਤਮਾ ਬਾਰੇ ਗਿਆਨ ਕਹਿਣ, ਪਰ ਇਹ ਇੱਕ ਇਸ ਤਰ੍ਹਾਂ ਦੀ ਦਸ਼ਾ ਹੈ ਜਦੋਂ ਕਿਸੇ ਪੈਗੰਬਰ ਦਾ ਭਗਤ ਦਾ ਮਨ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਦਾ ਹੈ ਤਾਂ ਇਹ ਕੁਦਰਤੀ ਤੌਰ ਤੇ ਇੱਕ ਤਰ੍ਹਾਂ ਦੇ ਨਾਲ ਉਸ ਨੂੰ ਕੁਝ ਨਾ ਕੁਝ ਗਿਆਨ ਜ਼ਰੂਰ ਕਹਿਣਾ ਪੈਂਦਾ, ਕਿਉਂਕਿ ਪਰਮਾਤਮਾ ਦਾ ਦੂਸਰਾ ਸਰੂਪ ਹੈ ਗਿਆਨ। ਜਦੋਂ ਕੋਈ ਉਹਦੇ ਨਾਲ ਜੁੜਿਆ ਤੇ ਉਹਨੂੰ ਕੁਝ ਨਾ ਕੁਝ जरूर उसने उसकी जानकारी कही है। हां कुछ लोगों का ज्ञान जेड़ा है संभाल विच आ गया, जिवें गुरु अर्जन देव जी ने यतन किया कि सारे भगतां दी बाणी नूं इकट्ठा किया एकत्र किया। ये ठीक है, अज हर एक मनुख अपने अपने भगतां नूं वंड के बैठा है कि ये साडा भगत है ये तुहाडा भगत है, पर यह गल याद रखने वाली है कि जे गुरु अर्जन देव जी यतन ना करते तो इन्हां भगतां दी बाणी शायद हुण तक अलोप हो जांदी। उस वक्त किन्नी लंबी सोच सी, किन्ना लंबा विशा सी, इन्हें भगतां दी बाणी नूं गुरु नानक साहिब ने यतन आरंभ कर दिता सी। जो कुछ उन्होंने कहा जेड़ियां जेड़ियां चीजां उचारण कीतियां वो सारियां गुरु साहिब ने इकट्ठियां कीतियां। इसलिए ये हुण उन्होंने कुछ ना कुछ अकाल पुरख वाहगुरु बारे कहा है, बोलिया है, विस्तार किया है। इसलिए सतगुरु कहिंदे ने बड़िया ने यतन किया है, ये उन्हां दी मजबूरी भी सी यतन करना, क्योंकि परमात्मा दे नाम दे विचों जेड़ा ज्ञान पैदा हुंदा है उन्हूं जरूर कहना पैंदा है, वह भावे मनुख इकल्ले ही गाउंदा रहे। जदों किसी नूं खुशी मिले, आनंद मिले, जां कोई बड़ी उच्ची अवस्था किसी नूं प्राप्त हो जाए तां वह जे कलम हथ विच लै के कहेगा वह एक हिस्सा है उहदा कि वह लिख देवे किसे वास्ते दूसरियां वास्ते, पर जे वह किसे वास्ते नहीं भी लिखदा तो कल्ले तौर ते उहदे गुण वह जरूर गाउंदा है, उहदे गुणां नूं जरूर उचारण करदा है। सतगुरु गुरु रामदास कहिंदे ने हे वाहिगुरु तेरे मैं किन्ने कु गुण देखे ने और एक भी गुण का मैं तेरे बयान नहीं कर सकता। गुरबाणी विच हजूर ने परमात्मा दे गुणा बारे कहिंदिया एक बड़ा प्यारा गुण कहा है, वो कहिंदे ने जे को एक करे चंगियाई मन चित बहुत बफावे। जे कोई आदमी एक चंगियाई करे ना, एक चंगा काम करदा है किसे नूं, किसे दा भला करदा है, किसे ते चंगियाई करदा है, किसे नूं वस्त्र दे, खान वास्ते प्रशादा दे दे, किसे दी सहायता कर देवे, सिर्फ एको ही चंगियाई करे ज्यादियां नहीं, ता हजूर कहिंदे ने मन चित बहुत बफावे। वो बंदा सारी उम्र अपने कीते हुए उपकार दे उत्ते हंकार करी जांदा है कि जे मैं ए कम ना करदा ते संसार नहीं सी चलना, जे मैं ए ना करदा ते संसार दा कम विच ही अटक जांदा, इसे हंकार विच जिउंदा है। पर सतगुरु ने एक बचन क्या कहन लगे, मूल मंत्र विच उन्हूं करता क्या है, करता दा अर्थ है सब कुछ करन वाला, तू जो कुछ कर रहा है ये तू नहीं कर रहा, तेनू उन्हें ताकत बख्शी है, तेनू उसने शक्ति दिती है, उस शक्ति राही तू कर रहा है, पर तेनू इस चीज की समझ नहीं, तू हंकार विच चला गया। सतगुरु ने इस बिरती नूं तोड़िया कि तू ए महसूस करके तेरे राही परमात्मा कुछ कर रहा है, भावे तू किन्नी वड्डी चंगियाई करे। पर आम तौर ते यह पुराना ख्याल सी कि कहिंदे ने धरती दे दुआले सूरज घूमदा है, यह पुराना ख्याल सी धरती दे दुआले, क्योंकि महसूस होया कि सूरज धरती दे दुआले घूम रहा है। इसे तरह मनुख ने सोचा भी ये सारा जेड़ा संसार है मेरे दुआले घूम रहा है, मेरे करके चल रहा है, पर है तो मिथ्या सी, है तो गलत सी। ये गल ठीक नहीं सी कि संसार मेरे दुआले घूमदा है, असल विच बंदा संसार दे दुआले घूम रहा है। बाबा फरीद साहब एक बचन कहिंदे ने, फरीदा दुनी बजाई वजदी ਤੂੰ ਵੀ ਵਜਹ ਨਾਲ ਇਹ ਸਾਰੀ ਦੁਨੀਆਂ ਰੱਬ ਇਹਨੂੰ ਤੋਰ ਰਿਹਾ ਤੇ ਤੂੰ ਵੀ ਉਹਨਾਂ ਵਿੱਚੋਂ ਇੱਕ ਹੈ, ਤੂੰ ਵੀ ਉਹਨਾਂ ਦੇ ਨਾਲ ਹੀ ਤੁਰਦਾ ਜਾਂਦਾ, ਤੂੰ ਖੁਦ ਨਹੀਂ ਤੁਰ ਰਿਹਾ, ਇਹ ਸਾਰਿਆਂ ਨੂੰ ਉਹ ਤੋਰ ਰਿਹਾ ਹੈ, ਉਹਦੇ ਹੱਥ ਵਿੱਚ ਡੋਰ ਹੈ ਕਿੱਥੇ ਕਿੱਥੇ ਲੈ ਕੇ ਜਾਣਾ, ਇਹਨਾਂ ਤੋਂ ਕੀ ਕਰਵਾਉਣਾ, ਸਾਰੇ ਉਹਦੇ ਹੁਕਮ ਵਿਚ ਚੱਲ ਰਹੇ ਨੇ, ਉਹਦੇ ਤੋਂ ਬਾਹਰ ਨਹੀਂ ਜਾ ਸਕਦੇ। ਹਾਂ ਇਹ ਵੱਖਰੀ ਗੱਲ ਹੈ ਜਿਹੜਾ ਨਾਮ ਰਾਹੀ ਉਹਦੇ ਹੁਕਮ ਨੂੰ ਸਮਝ ਗਿਆ ਉਹਨੂੰ ਤੁਰਨ ਦਾ ਸਵਾਦ ਆ ਗਿਆ, ਉਹਦੇ ਨਾਲ ਮਿਲ ਕੇ ਤੁਰਨ ਲੱਗ ਪਿਆ, ਉਹਦਾ ਸਾਜ ਪਰਮਾਤਮਾ ਦੇ ਸਾਜ ਦੇ ਨਾਲ ਮਿਲ ਗਿਆ ਤੇ ਬੜਾ ਸੋਹਣਾ ਸੰਗੀਤ ਨਿਕਲਿਆ। ਉਹਨੂੰ ਕਿਹਾ ਗਿਆ ਭਲੋ ਭਲੋ ਰੇ ਕੀਰਤਨੀਆ। ਕਿਹੜਾ ਕੀਰਤਨੀਆ ਹੈ ਉਹ? ਇੱਕ ਤਾਂ ਕੀਰਤਨੀਆ ਜਿਹਨੇ ਕੀਰਤਨ ਸਿੱਖਿਆ, ਇਹ ਕੀਰਤਨੀਆ ਹੈ। ਇੱਕ ਉਹ ਕੀਰਤਨੀਆ ਹੈ ਜਿਹਦੇ ਜੀਵਨ ਦਾ ਸਾਜ, ਸਾਜ ਦਾ ਅਰਥ ਹੈ ਮਰਜ਼ੀ, ਜਿਹਦੇ ਜੀਵਨ ਦੀ ਮਰਜ਼ੀ ਪਰਮਾਤਮਾ ਦੀ ਮਰਜ਼ੀ ਦੇ ਨਾਲ ਮਿਲ ਕੇ ਚੱਲਣ ਲੱਗ ਪਈ। ਬੜਾ ਆਨੰਦ ਆਇਆ ਫਿਰ ਉਹਦੇ ਵਿੱਚ, ਮਿਲ ਕੇ ਚੱਲਾ ਸਾਤ ਸੁਰਾਂ ਲੈ ਚਾਲੇ, ਸੱਤ ਸੁਰਾਂ ਇਕੱਠੀਆਂ ਹੋ ਗਈਆਂ। ਨਹੀਂ ਤੇ ਆਮ ਤੌਰ ਤੇ ਜ਼ਿੰਦਗੀ ਦੇ ਵਿੱਚ ਆਨੰਦ ਕਿਉਂ ਨਹੀਂ ਪ੍ਰਾਪਤ ਹੁੰਦਾ ਸਾਨੂੰ, ਉਹਦਾ ਕੀ ਕਾਰਨ ਹੈ? ਜ਼ਿੰਦਗੀ ਦੇ ਵਿੱਚ ਬੇਚੈਨੀ ਕਿਉਂ ਹੈ, ਦੁੱਖ ਕਾਹਦਾ ਹੈ? ਜਿਵੇਂ ਕੀਰਤਨ ਹੁੰਦਾ ਹੋਵੇ ਤੇ ਚਾਰ ਪੰਜ ਸਾਜ ਵੱਜ ਰਹੇ ਹੋਣ, ਇੱਕ ਹੋਰ ਸੁਰ ਵਿੱਚ ਵੱਜਦਾ ਹੋਵੇ, ਦੂਸਰਾ ਹੋਰ ਕਿਸੇ ਵਿੱਚ, ਤੀਸਰਾ ਹੋਰ ਵਿੱਚ, ਉੱਥੇ ਕੀ ਹੋਏਗਾ? ਉਹਨੂੰ ਕਵਾਂਗੇ ਬੇਸੁਰਾ, ਬੇਤਾਲ। ਗੁਰੂ ਅਮਰਦਾਸ ਜੀ ਨੇ ਇੱਕ ਵਚਨ ਵੀ ਕਿਹਾ ਇਹਦੇ ਸੰਬੰਧ ਵਿੱਚ, ਉਹ ਕਹਿੰਦੇ ਨੇ ਫਿਰ ਹੈ ਜਿਉਂ ਬੇਤਾਲਿਆ। ਬੇਤਾਲਿਆ ਦਾ ਮਤਲਬ ਤਾਲ ਤੋਂ ਬਾਹਰ, ਆ ਜਿਹੜਾ ਜੋੜੀ ਹੈ ਤਬਲਾ, ਇਹਦੇ ਤਾਲ ਹੁੰਦੇ ਨੇ ਕਈ। ਸਤਿਗੁਰੂ ਕਹਿੰਦੇ ਨੇ ਤੂੰ ਉਹਦੇ ਤਾਲ ਦੇ ਨਾਲ, ਉਹਦੇ ਸੰਗੀਤ ਦੇ ਨਾਲ ਆਪਣਾ ਤਾਲ ਵਜਾਏ, ਸਹਿਮਤ ਹੋ ਜਾਏ ਉਹਦੇ ਨਾਲ, ਤੇ ਫਿਰ ਤੈਨੂੰ ਜ਼ਿੰਦਗੀ ਜਿਉਣ ਦਾ ਸਵਾਦ ਆ ਜਾਏਗਾ। ਕਿਉਂਕਿ ਜ਼ਿੰਦਗੀ ਇੱਕ ਗੀਤ ਹੈ, ਇੱਕ ਸੰਗੀਤ ਹੈ, ਰੋਣਾ ਤੋਣਾ ਤਾਂ ਨਹੀਂ ਸੀ, ਮਿਲੀ ਤਾਂ ਗਾਉਣ ਵਾਸਤੇ ਸੀ, ਇਹਦਾ ਆਨੰਦ ਲੈਣ ਵਾਸਤੇ ਸੀ, ਪਰ ਇਹਨੇ ਗੀਤ ਉਹਦੇ ਨਾਲ ਮਿਲ ਕੇ ਨਹੀਂ ਗਾਇਆ। ਇਸ ਕਰਕੇ ਗੀਤ ਜਿਹੜਾ ਹੈ ਰੋਣ ਵਿੱਚ ਬਦਲ ਗਿਆ, ਦੁੱਖ ਵਿੱਚ ਬਦਲ ਗਿਆ, ਸੁੱਖ ਜਿਹੜਾ ਦੁੱਖ ਵਿੱਚ ਬਦਲ ਗਿਆ। ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜੇ ਤੈਨੂੰ ਉਹਦੇ ਗੀਤ ਦੇ ਨਾਲ ਮਿਲ ਕੇ ਗਾਉਣਾ ਆ ਜਾਏ ਤੇ ਫਿਰ ਬਹੁਤ ਵਧੀਆ ਜੀਵਨ ਵਿੱਚ ਸੰਗੀਤ ਨਿਕਲੇਗਾ। ਔਰ ਇਸ ਗੱਲ ਨੂੰ ਸਮਝ ਕਿ ਦੁਨੀ ਵਜਾਈ ਵੱਜਦੀ ਤੂੰ ਵੀ ਵੱਜੈ ਨਾਲ, ਜੇ ਸਾਰੀ ਦੁਨੀਆਂ ਵਜਾਈ ਹੋਈ ਵੱਜ ਰਹੀ ਤੂੰ ਵੀ ਵੱਜੈ ਨਾਲ, ਤੇ ਤੂੰ ਆਪਣੇ ਜੀਵਨ ਦੇ ਦੌਰਾਨ ਇਹ ਸਿੱਖ ਲੈ ਕੇ ਉਹਦੇ ਭਾਣੇ ਦੇ ਅੰਦਰ ਅੰਦਰ ਤੁਰਨਾ, ਉਹਦੀ ਮਰਜ਼ੀ ਦੇ ਨਾਲ ਖੁਸ਼ ਹੋ ਕੇ ਜਾਣਾ, ਆਨੰਦ ਹੋ ਕੇ ਜਾਣਾ। ਪਰ ਆਮ ਤੌਰ ਤੇ ਮਨੁੱਖ ਉਹਦੇ ਨਾਲ ਸਹਿਮਤ ਨਹੀਂ ਹੁੰਦਾ, ਉਹ ਸੋਚਦਾ ਮੇਰੇ ਕਰਕੇ ਸਾਰਾ ਕੁਝ ਹੁੰਦਾ ਹੈ। ਸਤਿਗੁਰਾਂ ਨੇ ਕਿਹਾ ਗਲਤ ਹੈ, ਇਹ ਦੁੱਖ ਦਾ ਕਾਰਨ ਹੈ, ਤੂੰ ਉਹਦੇ ਨਾਲ ਚੱਲ ਰਿਹਾ, ਉਹਦੇ ਨਾਲ ਚੱਲ, ਉਹਦੇ ਨਾਲ ਸਹਿਮਤ ਹੋ ਜਾ। ਜ਼ਿੰਦਗੀ ਦੇ ਵਿੱਚ ਜਿੰਨੀਆਂ ਵੀ ਮੁਸੀਬਤਾਂ ਸਾਨੂੰ ਆਉਂਦੀਆਂ ਨੇ, ਜਿਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ, ਉਹ ਸਾਰੀਆਂ ਮੁਸੀਬਤਾਂ ਜਦੋਂ ਅਸੀਂ ਉਹਨਾਂ ਦਾ ਵਿਰੋਧ ਕਰਨੇ ਆ, ਉਹਨਾਂ ਦੇ ਵਿਰੋਧ ਵਿੱਚ ਅਸੀਂ ਜਾਂਦੇ ਹਾਂ, ਤੇ ਉਹ ਮੁਸੀਬਤਾਂ ਦੁੱਗਣੀਆਂ ਹੋ ਕੇ ਸਾਨੂੰ ਦੁੱਖ ਦਿੰਦੀਆਂ ਨੇ, ਵੱਧ ਜਾਂਦੀਆਂ ਨੇ। ਜ਼ਿੰਦਗੀ ਵਿੱਚ ਹਰ ਇੱਕ ਮਨੁੱਖ ਨੂੰ ਜਿਹੜੀ ਵੀ ਮੁਸੀਬਤ ਆਉਂਦੀ ਹੈ, ਜੇ ਉਹਨੂੰ ਪ੍ਰਵਾਨ ਕਰ ਲੈ ਤੇ ਉਸੇ ਵੇਲੇ ਉਹ 50% ਡਾਊਨ ਆ ਜਾਂਦੀ, ਥੱਲੇ ਆ ਜਾਂਦੀ, ਘਟ ਜਾਂਦੀ ਹੈ। 50% ਉਹਦੇ ਵਿੱਚ ਵਾਧਾ ਤਾਂ ਹੁੰਦਾ ਕਿਉਂਕਿ ਆਦਮੀ ਅੰਦਰੋਂ ਉਹਦੇ ਨਾਲ ਸਹਿਮਤ ਨਹੀਂ ਹੁੰਦਾ, ਉਹਦੇ ਨਾਲ ਅੰਦਰੋਂ ਝਗੜਦਾ ਹੈ, ਲੜਦਾ ਹੈ, ਦੁਖੀ ਰਹਿੰਦਾ ਹੈ। 50% ਦੁੱਖ ਉਸੇ ਵੇਲੇ ਥੱਲੇ ਆ ਜਾਂਦਾ ਹੈ, ਘਟ ਜਾਂਦਾ ਹੈ, ਜਦੋਂ ਉਹਨੂੰ ਪ੍ਰਵਾਨ ਕਰ ਲਿਆ ਜਾਂਦਾ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਦੁੱਖ ਦਾਰੂ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ। ਪਰ ਕਿਵੇਂ ਹੋਏਗਾ ਦੁੱਖ ਦਾਰੂ, ਘਟੇਗਾ ਕਿਵੇਂ? ਜੇ ਮਨੁੱਖ ਉਹਨੂੰ ਕਰਤਾ ਮੰਨ ਲਵੇ, ਤੂੰ ਕਰਤਾ ਕਰਨਾ ਮੈਂ ਨਾ ਹੀ, ਜਾਂ ਹੋ ਕਰੀ ਨਾ ਹੋਈ, ਬਲਹਾਰੀ ਕੁਦਰਤ ਵਸਿਆ ਕੀ ਪੜ, ਪਤਾ ਤੇਰੀ ਕੁਦਰਤ ਕਿਹੜੇ ਢੰਗ ਵਿਚ ਰਾਜੀ ਹੈ। तेरा अंत न जाई लख्या। जात मैं जोत, जात दा अर्थ है शरीर। आ जेड़ा जात शब्द है, वैसे ये जातां बाद विच बनिया। जात दे अर्थ सन पहचान, जानना, जिवें पता लगे व्यक्ति कौन है, सिर्फ ओदे उत्ते मोर लाई जाए कौन है। जात दा अर्थ सिर्फ इना सी। जात मह जोत, जोत मह जाता। जात दे अंदर उन्हें जोत पाई है, शरीर दे विच उन्हें अपनी जोत पाई हुई है। जोत मह जाता, जाता दा अर्थ है पहचाने। एक जाता दा अर्थ है जा रहा है, पर इथे जाता दा अर्थ है जान लिया है, वेख लिया है। उस जोत दे विचों ही उस वड्डी जोत नू वेख्या। परमात्मा नू जिन्हां ने भी अज तक वेख्या, उन्होंने अपने आपे दे विचों दी वेख्या, बाहरों नहीं। पहला उन्होंने अपने अंदर वेख्या, फिर बाहर दिसिया। पहला बाहरों कदे नहीं दिसिया, भावे घट घट मैं हर जू वसै दी गल कई गुरु साहब ने, पर वो घट घट विच बार कदी नहीं दिसेगा जिन्ना चिर मनुख नू अपने आपे विच उहदे दीदार ना होए, जिन्ना चिर उहनू खुद झुक के। इसलिए किसे ने कहा, तू अपनी गर्दन अपने अगे झुका दे। गुरु साहब भी कहिंदे ने सुखमणी साहब दे अंदर, आपस को आपे आदेश, तू अपने आप नू आप ही मत्था टेक दे। तू अपने आप दी आप ही पूजा कर दे, तू अपने आप विच आप मगन हो जा, एकागर हो जा, टिक जा। जितन तू अपने आपे दे अगे झुकेगा, ते तेनू पता लगेगा भई बाहर देव पखाली है, घट अंतर पूजा होए। पूजा ते अंदर करनी सी, झुकना ते अगे सी। इसलिए जेड़ा मत्था टेकन दा जेड़ा तरीका दसिया गया है, गुरु साहब ने तरीका दसिया, इहदा की अर्थ है। सतगुरु नूं मत्था टिकाउण दी कोई लोड़ नहीं है, क्योंकि उत्थे कोई एक ख्वाहिश नहीं। पर गुरु नूं मत्था क्यों टेकना? जदों आपां मत्था टेकनिया, ते मत्था सारे शरीर तों नीवा चला जांदा है, सारे शरीर तों नीवा हो जांदा है। उहदा मतलब है तूं अपने हिरदे दे अगे, अपने आपे दे अगे झुक जा। गुरु ने ते सिर्फ झुकाया है, इसलिए मत्था टेकना एक भगती है, नंडौत बंदन जिन्हों कहा गया। एदे विच ए बड़ा वड्डा एक अष्टांग सिस्टम है, एक योग दा भी एक तरीका है। कई तरीके कढ़े ने संसार ने, अष्टांग योग होर कई कुछ है। सिर मत्थे धरती ते ला के शरीर नूं पुठा करना, ए योगियां दा एक आसन है। वो कर दे ने दो दो तीन तीन घंटे, जमीन सिर ते ला के पैर उपर कर दे। इहदा जिक्र कीता विच विच किते बाणी विच। कई तरह दे कर्म ने, गुरु साहिब ने करन वास्ते नहीं किया, पर एक जुगत है उहनां दी, तां मैं बेनती कर रहा, क्योंकि इहदे नाल ध्यान पलटदा, मनुख दा पुठा हो जांदा। जिवें कि नाम नाल गुरु साहिब ने कहा, मत उल्ट पई बदला हो। इसलिए योगी लोग करदे ने ओ, और इन्हें एकागर होने वास्ते। एक शख्स बारे मैं पढ़िया है, सुनिया किसे तो, भी ओ एकागर नहीं सन होंदे, ते फिर उन्होंने उन्होंने नींद बहुत आउंदी सी। फिर खूह दे किनारे दे उत्ते जेड़ी कंध हुंदी है, ओदे उत्ते उन्होंने आसन लाउणा, क्योंकि खतरा है, अपने आप नींद नहीं आएगी। खूह दा जेड़ा किनारा है, जिन्हों मन कहिंदे, ओदे उत्ते उन्होंने सिर ला के ते पैर उपर करके कुछ चिर लाया। फिर नींद वो जेड़ा आलस सी नष्ट हो गया, क्योंकि उत्थे किवें नींद आएगी। नींद तां हुंदी जे सुविधा है, डर नहीं है, खतरा नहीं है। खतरा आउण दी देर है, नींद उत्थे ही खत्म हो जाएगी, एकाग्रता आएगी मनुख दे विच। इसलिए नींद कदों आउंदी है? जदों एकाग्रता, जदों खतरा नहीं हुंदा। खतरे विच नींद नहीं आ सकदी। इसलिए गुरु साहब ने खतरे दी वार वार घंटी वजाई गुरबाणी विच, तेनू बहुत वड्डा खतरा आ रहा, तेनू पता नहीं, तू लगातार निरंतर मौत वल जा रहा, लगातार निरंतर तू मौत वल सफर करता जा रहा। उहदा की कारण सी? गुरु साहब ने तो जीवन देना है ना बंदे नू, ਪਰ ਵਿੱਚ ਵਾਰ ਵਾਰ ਮੌਤ ਦੀ ਗੱਲ ਕਿਉਂ? ਕਿਉਂਕਿ ਇਹ ਫਿਰ ਜਾਗੇਗਾ, ਇਕਾਗਰ ਹੋਏਗਾ, ਹੋਰ ਕੋਈ ਰਸਤਾ ਹੀ ਨਹੀਂ। ਉਹ ਖੂਹ ਦੇ ਕਿਨਾਰੇ ਤੇ ਬੈਠ ਕੇ ਕਰਦੇ ਰਹੇ। ਕਿਉਂ? ਕਿਉਂਕਿ ਡਿੱਗਣ ਦਾ ਡਰ ਸੀ, ਜੇ ਥੋੜੀ ਜਿਹੀ ਨੀਂਦ ਆਈ ਤੇ ਵਿੱਚ ਡਿੱਗ ਪੈਂਦੇ, ਇਸ ਕਰਕੇ ਨੀਂਦ ਨਹੀਂ ਆਈ ਮੁੜ ਕੇ। ਇਹ ਤਰੀਕਾ ਹੈ, ਜਿੰਨਾ ਖਤਰਾ ਵਧੇਗਾ ਓਨੀ ਇਕਾਗਰਤਾ ਹੋਏਗੀ ਤੇ ਮਨੁੱਖ ਬਿਲਕੁਲ ਸਿੱਧਾ ਜਾਏਗਾ। ਇਸ ਕਰਕੇ ਮੌਤ ਹੈ ਦੁਆਰ ਪਰਮਾਤਮਾ ਦਾ, ਹੋਰ ਕੁਝ ਵੀ ਨਹੀਂ ਹੈ। ਠੀਕ ਹੈ, ਭਾਵੇਂ ਅਜੇ ਅਸੀਂ ਉਹਨੂੰ ਸਹਿਣ ਕਰਨ ਜੋਗੇ ਨਹੀਂ। ਇਹ ਇੱਕ ਸੱਚਾਈ ਹੈ ਕਿ ਪਰਮਾਤਮਾ ਦਾ ਦੁਆਰ ਮੌਤ ਦੇ ਵਿੱਚੋਂ ਹੀ ਖੁੱਲਦਾ ਹੈ, ਮੌਤ ਦੇ ਰਾਹੀਂ ਖੁੱਲਦਾ ਹੈ। ਇਸ ਲਈ ਬੋਧੀਆਂ ਦੇ ਵਿੱਚ ਇੱਕ ਪਰੰਪਰਾ ਰਹੀ ਹੈ, ਜਦੋਂ ਉਹਨਾਂ ਕੋਲ ਕੁਝ ਸਿੱਖਣ ਵਾਸਤੇ ਆਉਂਦਾ ਸੀ ਬੁੱਧ ਦੇ ਕੋਲ, ਤੇ ਉਹ ਆਏ ਹੋਏ ਨੂੰ ਪਹਿਲਾਂ 2-4-10 ਦਿਨ ਉਥੇ ਬਿਠਾ ਕੇ ਤੇ ਫਿਰ ਉਹਨੂੰ ਉਹ ਗਿਆ ਵਿੱਚ ਰਹਿੰਦੇ ਸਨ ਬਿਹਾਰ ਵਿੱਚ, ਤੇ ਉਸ ਥਾਂ ਤੇ ਉਹ ਸ਼ਮਸ਼ਾਨ ਘਾਟ ਵਿੱਚ ਇੱਕ ਥਾਂ ਬਣਾਈ ਹੋਈ ਸੀ ਉਹਨਾਂ ਨੇ ਆਪਣੇ ਜਿਹੜੇ ਮੁਰੀਦ ਹੁੰਦੇ ਸਨ ਚੇਲੇ, ਉਹਨਾਂ ਨੂੰ 5-7-10 ਦਿਨ ਵਾਸਤੇ ਉਥੇ ਭੇਜ ਦਿੰਦੇ ਸਨ। ਵੱਡਾ ਸ਼ਹਿਰ, ਹਰ ਰੋਜ਼ ਗੁਰਦੇ ਸੜਦੇ ਸਨ, ਹਰ ਰੋਜ਼ ਉਥੇ ਮੌਤ ਦਿਸਦੀ ਸੀ, ਔਰ ਵੇਖ ਵੇਖ ਕੇ ਉਹਨਾਂ ਨੂੰ ਫਿਰ ਪ੍ਰਤੀਤ ਹੋਣ ਲੱਗ ਪੈਂਦਾ ਸੀ ਵੀ ਕੁਝ ਇਸ ਤਰ੍ਹਾਂ ਦਾ ਵੀ ਹੈ ਜਿਹਨੂੰ ਮੌਤ ਨਹੀਂ ਮਾਰ ਸਕਦੀ, ਅਸੀਂ ਬਚੇ ਕਿਉਂ ਹੋਇਆ? ਇਹ ਫੈਸਲਾ ਹੋ ਸਕਦਾ ਹੈ ਉਸ ਵਕਤ। ਇੱਕ ਇਹ ਵਿਅਕਤੀ ਜਿਹੜਾ ਹੈ ਜਿਹਨੂੰ ਅੱਗ ਸਾੜ ਰਹੀ ਹੈ ਤੇ ਇਹਨੂੰ ਅੱਗ ਗਰਮ ਨਹੀਂ ਲੱਗਦੀ, ਇਹਦੇ ਵਿੱਚ ਤੇ ਸਾਡੇ ਵਿੱਚ ਕਿਹੜੀ ਚੀਜ਼ ਹੈ? ਸਾਨੂੰ ਗਰਮ ਕਿਉਂ ਲੱਗਦੀ ਅੱਗ? ਇਹਨੂੰ ਕਿਵੇਂ ਸਾੜਦੀ ਜਾ ਰਹੀ ਹੈ? ਕਿਉਂਕਿ ਬੁੱਧ ਨੇ ਜੋ ਕੁਝ ਪਾਇਆ ਸੀ ਮੌਤ ਵਿੱਚੋਂ ਲੱਭਿਆ ਸੀ। ਇੱਕ ਦਿਨ ਸ਼ਾਇਦ ਮੈਂ ਉਹਦਾ ਜ਼ਿਕਰ ਵੀ ਤੁਹਾਡੇ ਨਾਲ ਪਿੱਛੇ ਕਰ ਚੁੱਕਾ ਹਾਂ ਕਿ ਉਹਨਾਂ ਦੇ ਜੀਵਨ ਦੀ ਸ਼ੁਰੂਆਤ ਜਿਹੜੀ ਇਹ ਮਹਾਤਮਾ ਬੁੱਧ ਦੀ, ਉਹ ਇੱਕ ਮੌਤ, ਇੱਕ ਵਿਅਕਤੀ ਨੂੰ ਜਿਹਦੀ ਮੌਤ ਹੋ ਚੁੱਕੀ ਸੀ ਉਹਨੂੰ ਵੇਖਿਆ ਸੀ ਤੇ ਆਪਣੇ ਸਾਥੀ ਨੂੰ ਪੁੱਛਿਆ ਸੀ ਇਹਨੂੰ ਕੀ ਹੈ, ਕਿਉਂਕਿ ਅੱਜ ਤੱਕ ਉਹਨੂੰ ਮੌਤ ਦਾ ਪਤਾ ਨਹੀਂ ਸੀ। ਉਹਨੇ ਦੱਸ ਦਿੱਤਾ ਇਹਦੀ ਮੌਤ, ਇਹ ਉੱਠ ਨਹੀਂ ਸਕਦਾ, ਇਹ ਬੋਲ ਨਹੀਂ ਸਕਦਾ, ਸਾਰਾ ਪੁੱਛਿਆ ਔਰ ਅੰਦਰ ਨੂੰ ਚੋਟ ਲੱਗ ਗਈ, ਚਲਾ ਗਿਆ। ਫਿਰ ਉਹਨਾਂ ਨੇ ਇਸ ਢੰਗ ਦੇ ਨਾਲ, ਇਸ ਲਈ ਦੁਆਰ ਹੈ ਮੌਤ ਤੇ ਮੌਤ ਦੇ ਵਿੱਚੋਂ ਖਤਰਾ ਪੈਦਾ ਹੁੰਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਜ਼ਰੂਰੀ ਨੇ ਮੌਤ ਸਾਹਮਣੇ ਆਵੇ, ਮੌਤ ਨੂੰ ਤੂੰ ਚੇਤੇ ਰੱਖੇ ਤੇ ਪਰਮਾਤਮਾ ਚੇਤੇ ਆਏਗਾ, ਉਹ ਹੀ ਰਸਤਾ ਹੈ, ਤੂੰ ਇਕਾਗਰ ਹੀ ਤਾਂ ਹੋਵੇਗਾ, ਵਿਕਾਰ ਛੁੱਟਣਗੇ ਤਾਂ, ਇੰਨੀ ਤੇਜ਼ ਅੱਗ ਵਿੱਚੋਂ ਤੈਨੂੰ ਲੱਗਣਾ ਪਏਗਾ। ਹੋਰ ਤਾਂ ਛੋਟੀਆਂ ਛੋਟੀਆਂ ਸਾਰੀਆਂ ਜੁਗਤਾਂ ਨੇ, ਇਹ ਤੇਰੇ ਅੰਦਰ ਨੂੰ ਪੂਰੀ ਤਰ੍ਹਾਂ ਚੋਟ ਨਹੀਂ ਲਾਉਣਗੀਆਂ। ਇਸ ਕਰਕੇ ਕਬੀਰ ਜੀ ਨੇ ਕਿਹਾ ਕਿ ਸਹਿਜੇ ਮਰੇ ਅਮਰ ਹੋਏ ਸੋਈ। ਸਹਿਜ ਇੱਕ ਇਸ ਤਰ੍ਹਾਂ ਦੀ ਬਿਮਾਰੀ ਹੈ ਜੇ ਕਿਸੇ ਨੂੰ ਲੱਗ ਜਾਏ, ਪ੍ਰੇਮ ਇੱਕ ਇਸ ਤਰ੍ਹਾਂ ਦੀ ਬਿਮਾਰੀ ਹੈ ਪਰਮਾਤਮਾ ਦਾ, ਜੇ ਕਿਸੇ ਮਨੁੱਖ ਦੇ ਜੀਵਨ ਦੇ ਉੱਤੇ ਛਾ ਜਾਏ ਤੇ ਉਹ ਉਹਦੇ ਗੰਧ ਮੰਦ ਨੂੰ ਮਾਰ ਦਿੰਦੀ ਹੈ, ਹੰਕਾਰ ਨੂੰ ਸਾੜ ਦਿੰਦੀ ਹੈ ਤੇ ਬਾਕੀ ਸ਼ੁੱਧ ਆਦਮੀ ਬਚ ਜਾਂਦਾ ਹੈ ਜੋ ਅਸਲੀ ਹੈ, ਉਹਨੂੰ ਪਰਮਾਤਮਾ ਕਹਿੰਦੇ। ਹੋਰ ਕੋਈ ਰਸਤਾ ਹੀ ਨਹੀਂ ਹੈ ਇਹਨੂੰ ਸ਼ੁੱਧ ਕਰਨ, ਹੋਰ ਕੋਈ ਅਗਨੀ ਨਹੀਂ ਹੈ ਸੰਸਾਰ ਵਿੱਚ। ਇਸ ਲਈ ਧਰਮ ਵਾਰ ਵਾਰ ਮੌਤ ਬਾਰੇ ਕਹਿੰਦਾ ਹੈ, ਔਰ ਸੰਸਾਰ ਧਰਮ ਦੇ ਵਿੱਚੋਂ ਸੰਸਾਰ ਦਾ ਜੀਵਨ ਲੱਭਦਾ। ਸਤਿਗੁਰੂ ਕਹਿੰਦੇ ਨੇ ਇੱਕ ਵਾਰੀ ਤੂੰ ਇਹਦੇ ਵਿੱਚੋਂ ਲੰਘ ਤਾਂ ਕਿ ਤੇਰੀ ਪਰਤ ਕੇ ਮੌਤ ਨਾ ਆਏ, ਉਹਦਾ ਹੱਲ ਹੀ ਇਹ ਹੈ ਸੰਸਾਰ ਵਿੱਚ। ਇਸ ਲਈ ਇਕਾਗਰਤਾ ਇਹਦੇ ਤੋਂ ਬਿਨਾਂ ਨਹੀਂ ਆ ਸਕਦੀ, ਹੋਰ ਕੋਈ ਰਸਤਾ ਨਹੀਂ ਹੈ। ਔਰ ਮੈਂ ਬੇਨਤੀ ਕਰ ਰਿਹਾ ਸਾਂ ਕਿ ਉਹ ਖੂਹ ਦੇ ਕਿਨਾਰੇ ਤੇ, ਇਹ ਇੱਕ ਉਹਨਾਂ ਦਾ ਤਰੀਕਾ ਹੈ, ਔਰ ਇਸੇ ਕਰਕੇ ਧਿਆਨ ਜੋੜਨ ਦਾ ਇੱਕ ਜੁਗਤ, ਇੱਕ ਪਾਪੀ ਵਿਅਕਤੀ ਵੀ ਇਸ ਤਰ੍ਹਾਂ ਧਿਆਨ ਜਲਦੀ ਜੋੜ ਸਕਦਾ, ਭਾਵੇਂ ਉਹਦੇ ਅੰਦਰ ਦੀ ਸ਼ੁੱਧਤਾ ਹੋਵੇ ਨਾ ਹੋਵੇ। ਗੁਰੂ ਸਾਹਿਬ ਯੋਗ ਨਾਲ ਇਸ ਕਰਕੇ ਸਹਿਮਤ ਨਹੀਂ ਕਿ ਉਹਦੇ ਵਿੱਚ ਸਮਾਧੀ ਲੱਗ ਜਾਂਦੀ ਹੈ, ਅੰਦਰ ਸ਼ੁੱਧ ਨਹੀਂ ਹੁੰਦਾ, ਨਾਮ ਅੰਦਰ ਨੂੰ ਧੋਂਦਾ ਹੈ। ਉਹਦਾ ਕਾਰਨ ਸਿਰਫ ਇਹ ਸੀ ਕਿ ਮਨੁੱਖ ਦਾ ਸਿਰ, ਜਦੋਂ ਮੈਂ ਮੱਥਾ ਟੇਕਣ ਦੀ ਬੇਨਤੀ ਕਰਦਾ ਤੁਹਾਡੇ ਨਾਲ ਕਰ ਰਿਹਾ ਸੀ ਕਿ ਸਿਰ ਧਰਤੀ ਨੂੰ ਲਾਣ ਦੇ ਕੀ ਅਰਥ ਨੇ, ਇੱਕ ਸਵਾਦ ਇੱਕ ਰਸ ਮਨੁੱਖ ਨੂੰ ਕਿਉਂ ਪ੍ਰਾਪਤ ਹੁੰਦਾ, ਭਾਵੇਂ ਉਹ ਸਧਾਰਨ ਥਾਂ ਤੇ ਵੀ ਆਪਣਾ ਮੱਥਾ ਧਰਤੀ ਨਾਲ ਲਾਏ, ਸ਼ਰਧਾ ਨਾਲ ਉਹਨੂੰ ਇੱਕ ਸਕੂਨ ਪ੍ਰਾਪਤ ਹੋਏਗਾ, ਇੱਕ ਆਨੰਦ ਮਿਲੇਗਾ, ਕਿਉਂਕਿ ਇਹਦੇ ਨਾਲ ਮਨੁੱਖ ਦਾ ਜਿਹੜਾ ਅਹੰਕਾਰ ਹੈ ਜ਼ਮੀਨ ਨਾਲ ਲੱਗਦਾ, ਉਹਦੀ ਸੁਰਤ ਜਿਹੜੀ ਏ ਇਕਾਗਰ ਹੁੰਦੀ ਏ, ਕਿਉਂਕਿ ਜ਼ਮੀਨ ਦੇ ਵਿੱਚੋਂ ਨਿਕਲਦੀ ਹੋਈ ਗੁਰਤਵਾਕਰਸ਼ਨ ਸ਼ਕਤੀ ਜਿਹੜੀ ਉਹਨੂੰ ਪਕੜਦੀ ਏ ਤੇ ਇਕਾਗਰ ਕਰਦੀ। ਇਸੇ ਕਰਕੇ ਪ੍ਰਮਾਤਮਾ ਨੇ ਸਿਸਟਮ ਬਣਾਇਆ ਕਿ ਜਨਮ ਲੈਣ ਤੋਂ ਪਹਿਲਾਂ ਬੱਚੇ ਦਾ ਜਿਹੜਾ ਸਿਰ ਉਹ ਜ਼ਮੀਨ ਵੱਲ ਰੱਖਿਆ ਤਾਂ ਕਿ ਇਹਦੀ ਸੁਰਤ ਨਾ ਟੁੱਟੇ, ਨਾਮ ਵਿੱਚੋਂ ਅੰਦਰ ਸੁਰਤ ਜੁੜੀ ਰਹੇ ਔਰ ਇਹ ਬਚਿਆ ਰਹੇ, ਜੇ ਉਹ ਇਸ ਤਰ੍ਹਾਂ ਨਾ ਹੋਵੇ ਤੇ ਉਹਦੀ ਸੁਰਤ ਟੁੱਟ ਜਾਏਗੀ। ਇਸ ਕਰਕੇ ਉਹਨੇ ਜੁਗਤ ਬਣਾਈ ਕਿ ਜ਼ਮੀਨ ਵੱਲ ਇਹਦਾ ਸਿਰ ਰਵੇ ਤਾਂ ਕਿ ਇਹਦਾ ਧਿਆਨ ਜਿਹੜਾ ਹੈ ਸਿਰ ਦੇ ਵਿਚ ਅਟਕਿਆ ਰਹੇ ਔਰ ਜਿੰਦਾ ਰਹਿ ਸਕੇ। ਫਿਰ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਂ, ਗੁਰੂ ਸਾਹਿਬ ਨੇ ਪਰਮਾਤਮਾ ਦੇ ਕਰਤਾ ਹੋਣ ਦੀ ਗੱਲ ਕੀਤੀ ਕਿ ਜਾਤ ਮੈਂ ਜੋਤ, ਜੋਤ ਮੈਂ ਜਾਤਾ, ਔਰ ਇੱਕ ਉਹਦਾ ਗੁਣ ਕਿਹਾ ਅਕਲ ਕਲਾ ਭਰਪੂਰ ਰਿਹਾ। ਉਹਦੀ ਇੱਕ ਐਸੀ ਕਲਾ ਹੈ ਜਿਹੜੀ ਸਾਰੀਆਂ ਕਲਾ ਤੋਂ ਵੱਡੀ ਹੈ। ਅਕਲ ਕਲਾ ਭਰਪੂਰ ਰਿਹਾ, ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਤੂੰ ਆਪ ਸੱਚਾ ਹੈ, ਤੇਰੇ ਗੁਣ ਬਹੁਤ ਵੱਡੇ ਨੇ, ਤੇਰੇ ਗੁਣ ਬਹੁਤ ਸੋਹਣੇ ਨੇ। ਇਸ ਲਈ ਪਰਮਾਤਮਾ ਦੇ ਸੰਬੰਧ ਵਿਚ ਕਦੀ ਮਨੁੱਖ ਜਾਣ ਨਹੀਂ ਸਕਦਾ, ਉਹਦੇ ਗੁਣਾਂ ਦੇ ਰਾਹੀਂ ਹੀ ਉਹਨੂੰ ਜਾਣ ਸਕਦਾ, ਹੋਰ ਕੋਈ ਤੌਰ ਤਰੀਕਾ ਹੈ ਹੀ ਨਹੀਂ ਹੈ। ਉਹਦੇ ਸੁਭਾਅ ਦੇ ਰਾਹੀਂ ਤੂੰ ਸੱਚਾ ਸਾਹਿਬ ਸਿਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ, ਕਿਹੜਾ ਰਸਤਾ ਹੈ ਉਹਨੂੰ ਮਿਲਣ ਦਾ? ਤੇ ਹਜ਼ੂਰ ਨੇ ਕਿਹਾ ਕਹੋ ਨਾਨਕ ਕਰਤੇ ਕੀਆਂ ਬਾਤਾਂ, ਕਰਤੇ ਦੀਆਂ ਬਾਤਾਂ ਉਹਦੀਆਂ ਵਡਿਆਈਆਂ, ਉਹਦੇ ਗੁਣ, ਉਹ ਕੀ ਕਰ ਰਿਹਾ ਹੈ, ਉਹਦੇ ਵਿਚ ਕਿੰਨੀ ਸਮਰੱਥਾ ਹੈ, ਇਹਨੂੰ ਵਾਰ ਵਾਰ ਆਪਣੇ ਅੰਦਰ ਦੁਹਰਾ। ਇਸ ਲਈ ਇੱਕ ਪਰਮਾਤਮਾ ਹੈ, ਇੱਕ ਉਹਦੇ ਗੁਣ ਨੇ, ਜਿਵੇਂ ਇੱਕ ਅੱਗ ਹੈ ਇੱਕ ਉਹਦਾ ਸੁਭਾਅ ਹੈ, ਇੱਕ ਪਰਮਾਤਮਾ ਹੈ ਇੱਕ ਉਹਦਾ ਸੁਭਾਅ ਹੈ। ਜਿਵੇਂ ਅਗਨੀ ਇੱਕ ਹੈ ਤੇ ਅਗਨੀ ਦਾ ਇੱਕ ਸੁਭਾਅ ਹੈ ਸੇਕ ਦੇਣਾ, ਇਸ ਤਰ੍ਹਾਂ ਪਰਮਾਤਮਾ ਵੱਖਰਾ ਹੈ ਤੇ ਉਹਦਾ ਸੁਭਾਅ ਹੋਰ ਹੈ। ਅਸੀਂ ਉਹਦੇ ਸੁਭਾਅ ਨਾਲ ਜੁੜ ਸਕਦੇ ਹਾਂ, ਸਿੱਧਾ ਨਹੀਂ ਜੁੜਿਆ ਜਾ ਸਕਦਾ। ਸਿੱਧਾ ਅਗਨੀ ਨਾਲ ਕਿਵੇਂ ਜੁੜਾਂਗੇ? ਉਹ ਤੇ ਬੜੀ ਤੇਜ਼ ਹੈ, ਉਹਦੇ ਤੋਂ ਲਾਭ ਲਿਆ ਜਾ ਸਕਦਾ, ਉਹਦੇ ਤੋਂ ਪਤਾ ਲੱਗੇਗਾ, ਔਰ ਗੁਣ ਦਿਸਦੇ ਨਹੀਂ, ਉਹਦਾ ਸੇਕ ਦਿਸਦਾ ਨਹੀਂ, ਉਹ ਸਿਰਫ ਹੱਥਾਂ ਨੂੰ ਛੂੰਹਦਾ, ਸਿਰਫ ਸਰੀਰ ਨੂੰ ਛੂੰਹਦਾ ਹੈ। ਇਸ ਲਈ ਵਾਹਿਗੁਰੂ ਦੇ ਗੁਣ ਗਾਉਣ ਦੀ ਹਦਾਇਤ ਕੀਤੀ ਗੁਰੂ ਸਾਹਿਬ ਨੇ, ਔਰ ਨਾਲ ਅੱਜ ਇਹ ਸੁਚੇਤ ਕਰ ਰਹੇ ਨੇ ਕਿ ਤੂੰ ਉਹਦੇ ਗੁਣਾਂ ਦਾ ਅੰਤ ਪਾਉਣ ਵਾਸਤੇ ਗੁਣ ਨਾ ਗਾਈ, ਉਹਦੇ ਗੁਣਾਂ ਦੇ ਰਾਹੀਂ ਤੇਰਾ ਉਹਦੇ ਨਾਲ ਸੰਬੰਧ ਬਣੇਗਾ, ਉਹਦੇ ਨਾਲ ਤੇਰੀ ਸੁਰਤ ਜੁੜੇਗੀ। ਜੇ ਤੂੰ ਗੁਣਾਂ ਦਾ ਅੰਤ ਲੈਣ ਵਾਸਤੇ ਤੁਰਿਆ ਤੇ ਅੱਜ ਤੱਕ ਉਹਦਾ ਕੋਈ ਅੰਤ ਨਹੀਂ ਪਾ ਸਕਿਆ। ਬੇਨਤੀ ਕਰ ਰਿਹਾ ਸਾਂ, ਇੱਕ ਪਰਮਾਤਮਾ ਦਾ ਗੁਣ ਗੁਰੂ ਸਾਹਿਬ ਨੇ ਕਿਹਾ, ਇੱਕ ਪਾਸੇ ਮਨੁੱਖ ਦਾ ਗੁਣ ਕਿਹਾ ਹੈ। ਉਹ ਕਹਿੰਦੇ ਨੇ ਜੇ ਕੋ ਏਕ ਕਰੇ ਚੰਗਿਆਈ, ਮਨ ਚਿੱਤ ਬਹੁਤ ਵਫਾਵੈ, ਵਫਾਵੈ ਦਾ ਅਰਥ ਹੈ ਹੰਕਾਰ ਕਰਦਾ। ਆਦਮੀ ਇੱਕ ਪਰਿਵਾਰ ਨੂੰ ਪਾਲ ਲਵੇ, ਇੱਕ ਮਨੁੱਖ ਨੂੰ ਰੋਟੀ ਖਵਾ ਦੇ ਤੇ ਉਹਦੇ ਹੰਕਾਰ ਦੇ ਵਸ ਵਿਚ ਤੁਰਦਾ, ਉਹਦੇ ਅੰਦਰ ਹੰਕਾਰ ਦੀ ਬਿਰਤੀ ਚੱਲਦੀ ਏ। ਏਤੇ ਗੁਣ, ਏਤੀਆਂ ਚੰਗਿਆਈਆਂ ਪਰਮਾਤਮਾ ਵਿਚ ਪਤਾ ਨੀ ਕਿੰਨੇ ਕੁ ਲੋਕਾਂ ਨੂੰ ਪਾਲਣ ਦੀ ਸਮਰੱਥਾ ਹੈ, ਔਰ ਇੰਨੇ ਗੁਣ ਤੇ ਇੰਨੀਆਂ ਚੰਗਿਆਈਆਂ ਨੇ, ਦੇ ਉਹ ਸਾਰਿਆਂ ਨੂੰ ਦੇ ਜਾਂਦਾ ਹੈ ਤੇ ਉਹ ਲੋਕ ਉਹਦੀ ਵਡਿਆਈ ਵਿਚ ਵਾਪਸ ਕਹਿੰਦੇ ਵੀ ਕੁਝ ਨਹੀਂ, ਪਰ ਉਹ ਫਿਰ ਵੀ ਦੇਣ ਤੋਂ ਹਟਦਾ ਨਹੀਂ ਤੇ ਨਾ ਹੀ ਉਹ ਪਛਤਾਉਂਦਾ ਹੈ। ਇਹ ਪਰਮਾਤਮਾ ਦਾ ਇੱਕ ਸੁਭਾਅ ਹੈ। ਇਸ ਲਈ ਜਿਹੜੇ ਬੰਦੇ ਵਿਚ ਪਰਮਾਤਮਾ ਦਾ ਸੁਭਾਅ ਪੈਦਾ ਹੋ ਗਿਆ, ਉਹ ਜਦੋਂ ਕਿਸੇ ਨੂੰ ਕੁਝ ਦਏਗਾ ਜਾਂ ਕਿਸੇ ਦਾ ਉਪਕਾਰ ਕਰੇਗਾ, ਉਹਦੇ ਵਾਪਸ ਵਿਚ ਉਹਦੇ ਤੋਂ ਪੁਸਤਕ ਸੁਣਨੀ ਨਹੀਂ ਚਾਹੇਗਾ ਕਿ ਜ਼ਰੂਰ ਇਹਦੇ ਬਾਰੇ ਕਿਹਾ ਜਾਏ ਕੁਝ ਨਾ ਕੁਝ, ਉਹ ਬਿਲਕੁਲ ਨਹੀਂ ਕਹਿ ਸਕਦਾ। ਔਰ ਇਹ ਇੱਕ ਜਿਹੜੀ ਹਿਰਸ ਹੈ, ਇਹ ਦੁੱਖ ਨੂੰ ਜਨਮ ਦਿੰਦੀ ਏ, ਕਿਉਂਕਿ ਸੰਸਾਰ ਵਿਚ ਜੋ ਕੁਝ ਤੁਸੀਂ ਦੇਣਾ ਉਹਨੂੰ ਦੇਖ ਕੇ ਭੁੱਲ ਜਾਓ। ਕੋਈ ਜ਼ਰੂਰੀ ਨਹੀਂ ਕਿ ਜਿਹਨੂੰ ਦਿੱਤਾ ਗਿਆ ਉਹ ਵਾਪਸ ਤੁਹਾਡੀ ਵਾਪਸੀ ਕਰੇਗਾ ਜਾਂ ਤੁਹਾਡੀ ਵਡਿਆਈ ਕਰੇਗਾ। ਇਸ ਲਈ ਆਮ ਤੌਰ ਤੇ ਮਨੁੱਖ ਸ਼ੁਕਰਾਨਾ ਨਹੀਂ ਕਰਦਾ। ਸਤਿਗੁਰਾਂ ਨੇ ਸ਼ੁਕਰਾਨਾ ਕਰਨ ਵਾਸਤੇ ਕਿਹਾ, ਸ਼ੁਕਰਾਨੇ ਦੀ ਗੱਲ ਕੀਤੀ ਕਿ ਤੂੰ ਉਹਦਾ ਸ਼ੁਕਰਾਨਾ ਜ਼ਰੂਰ ਕਰ, ਪਰ ਜੇ ਉਹਦਾ ਸ਼ੁਕਰਾਨਾ ਕੋਈ ਨਹੀਂ ਵੀ ਕਰਦਾ ਤਾਂ ਵੀ ਉਹ ਪਰਮਾਤਮਾ ਕਦੀ ਕਿਸੇ ਦੇ ਉੱਤੇ ਗੁੱਸਾ ਨਹੀਂ ਕਰਦਾ ਔਰ ਉਹਨੂੰ ਦੇਣ ਤੋਂ ਕਦੀ ਹਟਦਾ ਨਹੀਂ। ਇਹ ਉਹਦੇ ਗੁਣ ਨੇ ਤੇ ਸਤਿਗੁਰੂ ਕਹਿ ਰਹੇ ਨੇ ਹਮ ਕਿਆ ਗੁਣ ਤੇਰੇ ਵਿਥਰੇ। ਵਿਥਰੇ ਦਾ ਅਰਥ ਵਿਸਤਾਰ ਨਹੀਂ ਕੀਤਾ ਜਾ ਸਕਦਾ, ਪਰੇ ਤੋਂ ਪਰੇ ਨੇ, ਬੇਅੰਤ ਤੋਂ ਬੇਅੰਤ ਨੇ, ਇਹਦਾ ਅੰਤ ਨਹੀਂ ਲੱਭਿਆ ਜਾ ਸਕਦਾ। ਇਸ ਲਈ ਹਜ਼ੂਰ ਨੇ ਜਿੱਥੇ ਗੁਣ ਗਾਉਣ ਦੀ ਗੱਲ ਕੀਤੀ ਉਥੇ ਸੁਚੇਤ ਕੀਤਾ ਕਿ ਤੂੰ ਉਹਦੇ ਗੁਣਾਂ ਦਾ ਅੰਤ ਨਾ ਲੱਭੀ। ਉਹ ਬੜੀ ਬੇਅੰਤ ਅਵਸਥਾ ਦਾ ਮਾਲਕ ਹੈ, ਪਰੇ ਤੋਂ ਪਰੇ ਹੈ, ਇਤਨੀ ਉਹਦੇ ਅੰਦਰ ਸਮਰੱਥਾ ਹੈ। ਅਪਰ ਅਪਾਰੋ ਰਾਮ ਰਾਜੇ, ਅਪਰ ਦਾ ਅਰਥ ਹੈ ਜਿਹਦਾ ਪਾਰ ਨਾ ਪਾਇਆ ਜਾਏ। ਜਿੱਥੋਂ ਤੱਕ ਕੋਈ ਜਾਂਦਾ ਹੈ ਉਹ ਉਹਦੇ ਤੋਂ ਅੱਗੇ ਚਲਾ ਜਾਂਦਾ ਹੈ। ਜਿਨ੍ਹਾਂ ਨੇ ਉਹਨੂੰ ਪਾਇਆ, ਜਿਹੜੇ ਭਗਤ ਜਨ, ਜਿਨ੍ਹਾਂ ਜਿਨ੍ਹਾਂ ਉਹਨਾਂ ਨੇ ਕਿਹਾ, ਜਿੱਥੋਂ ਤੱਕ ਉਹਨਾਂ ਨੇ ਗਿਆ ਹੋਰ ਅੱਗੇ ਚਲਾ ਗਿਆ, ਜਿੱਥੋਂ ਤੱਕ ਕਿਹਾ ਹੋਰ ਅੱਗੇ ਚਲਾ ਗਿਆ। ਉਹਦਾ ਕੋਈ ਅੰਤ ਨਹੀਂ, ਬੇਅੰਤ ਹੈ, ਪਰੇ ਤੋਂ ਪਰੇ ਹੈ। ਔਰ ਇਹ ਪੰਕਤੀ ਗੁਰੂ ਸਾਹਿਬ ਨੇ ਤਾਂ ਵਰਤੀ ਹੈ ਕਿ ਸਾਡੇ ਅੰਦਰ ਜਿਹੜੀ ਹੰਕਾਰ ਦੀ ਬਿਰਤੀ ਹੈ ਪਰਮਾਤਮਾ ਨੂੰ ਪਾਉਣ ਦੀ, ਇੱਕ ਤੇ ਸੰਸਾਰ ਦਾ ਹੰਕਾਰ ਹੈ ਕਿ ਆਦਮੀ ਉਹਦੀ ਖੋਜ ਕਰੇ ਪਰ ਹੰਕਾਰ ਦੇ ਆਸਰੇ ਨਾ ਕਰੇ। ਆਦਮੀ ਜਿਹੜਾ ਉਹਨੂੰ ਲੱਭਣਾ ਚਾਹ ਰਿਹਾ ਦੁਨੀਆਂ ਦੇ ਵਿੱਚ ਪਰਮਾਤਮਾ ਨੂੰ, ਉਹਦੀ ਜਿਹੜੀ ਖੋਜ ਕਰ ਰਿਹਾ, ਹੰਕਾਰ ਦੇ ਆਸਰੇ ਨਾ ਕਰੇ ਕਿ ਮੈਂ ਉਹਨੂੰ ਆਪਣੇ ਕਬਜ਼ੇ ਵਿੱਚ ਲਵਾਂਗਾ, ਆਪਣੇ ਹੱਥਾਂ ਵਿੱਚ ਲੈ ਲਵਾਂਗਾ, ਸਿਰਫ ਉਹਦੇ ਨਾਲ ਸਾਂਝ ਪਾਉਣ ਵਾਸਤੇ, ਉਹਦੇ ਨਾਲ ਪ੍ਰੇਮ ਪਾਉਣ ਵਾਸਤੇ ਉਹਦੇ ਗੁਣ ਗਾਏ ਤਾਂ ਕਿ ਇਹਦੇ ਗੁਣ ਗਾਣੇ ਸਫਲ ਹੋ ਜਾਣ। ਇਸ ਲਈ ਗੁਰੂ ਸਾਹਿਬ ਨੇ ਵਾਰ ਵਾਰ ਇਹ ਉਪਦੇਸ਼ ਦਿੱਤਾ ਗੁਰਬਾਣੀ ਦੇ ਵਿੱਚ ਕਿ ਤੂੰ ਉਹਦੇ ਨਾਮ ਦਾ ਸਹਾਰਾ ਲੈ, ਉਹਦੇ ਗੁਣ ਗਾਈ ਚੱਲ, ਉਹਦੇ ਗੁਣਾਂ ਦਾ ਵਿਸਤਾਰ ਕਰ। ਜੇ ਤੂੰ ਉਹਦੇ ਗੁਣਾਂ ਦੇ ਦੁਆਰਾ ਉਹਨੂੰ ਅੰਤ ਲੱਭਣ ਦਾ ਯਤਨ ਕੀਤਾ ਤੇ ਤਾਂ ਕਬੀਰ ਜੀ ਨੇ ਇਹ ਉਦਾਹਰਣ ਦਿੱਤੀ, ਕਹਿਣ ਲੱਗੇ ਸੱਤ ਸਮੁੰਦਰ ਕਿੰਨਾ ਉਹਨਾਂ ਵਿੱਚ ਪਾਣੀ ਹੈ, ਕਿੰਨੀਆਂ ਉਹਨਾਂ ਵਿੱਚ ਲਹਿਰਾਂ ਹਨ, ਕੋਈ ਉਸਦਾ ਅੰਤ ਨਹੀਂ ਹੈ, ਸੱਤ ਸਮੁੰਦਰ ਪਾਣੀ ਨਾਲ ਭਰੇ ਹੋਏ ਨੇ। ਉਹ ਕਹਿੰਦੇ ਕੋਈ ਵਿਅਕਤੀ ਆਪਣੇ ਹੱਥਾਂ ਵਿੱਚ ਕਲਮ ਲਵੇ ਔਰ ਸੱਤ ਸਮੁੰਦਰਾਂ ਦੀ ਜਿਹੜੀ ਪਾਣੀ ਹੈ ਇਤਨੀ ਸਿਆਹੀ ਬਣਾ ਲਵੇ, ਇੰਨੀ ਬੇਅੰਤਤਾ ਹੈ ਉਹਦੇ ਵਿੱਚ। ਜਿਹੜਾ ਕੋਈ ਲਿਖਣ ਗਿਆ ਨਾ ਉਸਨੂੰ ਪਤਾ ਲੱਗਾ, ਉਹ ਇੰਨਾ ਪਰੇ ਤੋਂ ਪਰੇ ਹੈ ਕਿ ਸੱਤ ਸਮੁੰਦਰਾਂ ਦੇ ਪਾਣੀ ਜਿੰਨੀ ਕਿਸੇ ਕੋਲ ਸਿਆਹੀ ਆ ਜਾਏ। ਔਰ ਉਹ ਇਸ ਜਗਤ ਦੇ ਉੱਤੇ ਖੜੇ ਹੋਏ ਰੁੱਖਾਂ ਦੀਆਂ ਸਾਰਿਆਂ ਦੀਆਂ ਕਲਮਾਂ ਕੱਢ ਲਵੇ ਔਰ ਇਸ ਸਾਰੀ ਧਰਤੀ ਨੂੰ, ਸਾਰੀ ਜ਼ਮੀਨ ਨੂੰ ਕਾਗਜ਼ ਬਣਾ ਲਵੇ ਔਰ ਫਿਰ ਇਹਨਾਂ ਕਲਮਾਂ ਦੇ ਨਾਲ, ਕਰੋੜਾਂ ਹੱਥਾਂ ਦੇ ਨਾਲ ਸਮੁੰਦਰ ਦੀ ਸਿਆਹੀ ਬਣਾ ਕੇ ਉਸ ਸਿਆਹੀ ਦੇ ਨਾਲ ਇਸ ਸਾਰੀ ਜ਼ਮੀਨ ਦੇ ਉੱਤੇ ਵਾਹਿਗੁਰੂ ਦੇ ਗੁਣ ਲਿਖਣ ਲੱਗ ਪਵੇ ਤੇ ਇੰਨੇ ਥਾਂ ਤੇ ਵੀ ਉਹਦੀਆਂ ਚੰਗਿਆਈਆਂ ਜਿਹੜੀਆਂ ਨੇ ਲਿਖੀਆਂ ਨਹੀਂ ਜਾ ਸਕਦੀਆਂ। ਇਹਨਾਂ ਬੇਅੰਤ ਪਰੇ ਤੋਂ ਪਰੇ ਹੈ, ਇਹਦਾ ਮਤਲਬ ਕਿੰਨੇ ਕੁ ਉਪਕਾਰ ਕਰਦਾ ਹੋਵੇਗਾ। ਸਾਤ ਸਮੁੰਦਰ ਮਸ ਕਰੋ ਕਲਮ ਕਰੋ ਬਨ ਰਾਏ। ਬਨ ਰਾਏ ਕਹਿੰਦੇ ਨੇ ਆ ਜਿੰਨੀ ਬਨਸਪਤੀ ਹੈ, ਜਿੰਨੇ ਰੁੱਖ ਨੇ, ਜਿੰਨੇ ਪੇੜ ਪੌਦੇ ਨੇ ਸਾਰੇ, ਇਹਨਾਂ ਸਾਰਿਆਂ ਦੀਆਂ ਕਲਮਾਂ ਲਵੇ ਔਰ ਇਹਨਾਂ ਕਲਮਾਂ ਦੇ ਨਾਲ ਸੱਤ ਸਮੁੰਦਰਾਂ ਦੀ ਸਿਆਹੀ ਬਣਾ ਕੇ ਸਾਰੀ ਧਰਤੀ ਦੇ ਉੱਤੇ ਉਹਦੇ ਗੁਣ ਲਿਖਣੇ ਸ਼ੁਰੂ ਕਰਦਾ ਤਾਂ ਵੀ ਮਨੁੱਖ ਉਹਦੇ ਪੂਰੇ ਗੁਣ ਨਹੀਂ ਲਿਖ ਸਕਦਾ, ਇੰਨਾ ਬੇਅੰਤ ਹੈ। ਕਹਿਣ ਤੋਂ ਭਾਵ ਕਿ ਕਦੇ ਵੀ ਕੋਈ ਇਸ ਧਰਮ ਦੇ ਮਾਰਗ ਤੇ ਤੁਰਨ ਵਾਲਾ ਵਿਅਕਤੀ ਆਪਣੇ ਗਿਆਨ ਦੇ ਰਾਹੀਂ ਉਹਦਾ ਅੰਤ ਪਾਉਣ ਦਾ ਯਤਨ ਨਾ ਕਰੇ, ਕਿਉਂਕਿ ਇਹ ਹੰਕਾਰ ਨੂੰ ਜਨਮ ਦਿੰਦਾ ਹੈ। ਬਹੁਤ ਸਾਰੇ ਲੋਕਾਂ ਨੇ ਇਹਦੇ ਉੱਤੇ ਹੰਕਾਰ ਕੀਤਾ ਹੈ, ਬਹੁਤ ਸਾਰੇ ਲੋਕਾਂ ਨੇ ਇਹਦੇ ਬਾਰੇ ਆਪਣੇ ਹੰਕਾਰ ਲਿਖੇ ਨੇ ਕਿ ਅਸੀਂ ਪਰਮਾਤਮਾ ਬਾਰੇ ਇਹ ਜਾਣ ਲਿਆ ਹੈ। ਔਰ ਹੰਕਾਰ ਤੇ ਕਿਸੇ ਤਰ੍ਹਾਂ ਦਾ ਵੀ ਹੋਵੇ, ਭਾਵੇਂ ਸੰਸਾਰ ਦਾ ਹੈ, ਭਾਵੇਂ ਧਰਮ ਦਾ ਹੰਕਾਰ ਹੈ, ਸੰਸਾਰ ਦਾ ਹੰਕਾਰ ਤੇ ਅਜੇ ਬਹੁਤ ਛੋਟਾ ਹੈ, ਉਹਨੂੰ ਤੇ ਜਲਦੀ ਕੱਟਿਆ ਜਾ ਸਕਦਾ। ਇਸ ਲਈ ਨਿਰੰਕਾਰ ਦਾ ਹੰਕਾਰ ਇਹ ਜਦੋਂ ਯੋਗੀਆਂ ਨੇ ਕੀਤਾ ਜਾਂ ਸਿੱਧਾਂ ਨੇ ਕੀਤਾ ਤੇ ਗੁਰੂ ਸਾਹਿਬ ਨੇ ਇਹਦਾ ਵਿਰੋਧ ਕੀਤਾ। ਜਦੋਂ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਪਰਮਾਤਮਾ ਨੂੰ ਅਸੀਂ ਇੰਨੇ ਮਹੀਨਿਆਂ ਵਿੱਚ ਜਾਂ ਇੰਨੇ ਸਾਲਾਂ ਵਿੱਚ ਪ੍ਰਾਪਤ ਕਰਨਾ, ਅਸੀਂ ਉਹਦੇ ਬਾਰੇ ਗਿਣ ਲੈਂਦੇ ਹਾਂ, ਉਸ ਗਿਣਤੀ ਦੇ ਅਰਥ ਨੇ ਅਸੀਂ ਹੰਕਾਰ ਕਰ ਰਹੇ ਹਾਂ। ਇਸ ਰਾਹ ਦੇ ਉੱਤੇ ਉਹਨੂੰ ਮਿਲਣਾ ਚਾਹੁੰਦੇ ਹਾਂ, ਉਹਨੂੰ ਆਪਣੀ ਹੱਦ ਵਿੱਚ ਲਿਆਉਣਾ ਚਾਹੁੰਦੇ ਜਿਹੜਾ ਹੱਦ ਤੋਂ ਬਾਹਰ ਹੈ। ਔਰ ਇਹ ਹੱਦ ਵਿੱਚ ਲਿਆਉਣ ਵਾਲੀ ਬਿਰਤੀ ਫਿਰ ਮਨੁੱਖ ਨੂੰ ਰੋਕ ਦਿੰਦੀ ਹੈ, ਇਸ ਮਾਰਗ ਦੇ ਉੱਤੇ ਵਿਕਾਸ ਨਹੀਂ ਹੁੰਦਾ। ਇਸ ਕਰਕੇ ਸਤਿਗੁਰਾਂ ਨੇ ਇਹ ਬੇਨਤੀ ਕੀਤੀ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ, ਕਹਿਣ ਲੱਗੇ ਹਮ ਕਿਆ ਗੁਣ ਤੇਰੇ ਵਿਥਰ, ਤੇਰੇ ਗੁਣਾਂ ਦਾ ਕਿੰਨਾ ਕੁ ਵਿਸਤਾਰ ਕਰੀਏ, ਤੂੰ ਬੇਅੰਤ ਹੈ, ਪਰੇ ਤੋਂ ਪਰੇ ਹੈ, ਤੂੰ ਅਪਰ ਅਪਾਰੋ ਰਾਮ ਰਾਜੇ, ਫਿਰ ਕਿਹੜਾ ਰਸਤਾ ਹੈ ਜੇ ਉਹਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਕੀ ਉਹਦੇ ਗੁਣ ਨਹੀਂ ਗਾਉਣੇ ਚਾਹੀਦੇ। ਤੇ ਮੈਂ ਸ਼ੁਰੂ ਵਿੱਚ ਬੇਨਤੀ ਕੀਤੀ ਸੀ ਕਿ ਜਿਨ੍ਹਾਂ ਜਿਨ੍ਹਾਂ ਨੇ ਉਹਦਾ ਨਾਮ ਜਪਿਆ, ਨਾਮ ਦੇ ਨਾਲ ਹੀ ਗਿਆਨ ਪੈਦਾ ਹੋ ਗਿਆ, ਕਿਉਂਕਿ ਨਾਮ ਦੇ ਵਿੱਚ ਬਰਕਤ ਏ, ਉਹ ਬੰਦੇ ਨੂੰ ਗਿਆਨ ਖੰਡ ਵਿੱਚ ਲੈ ਕੇ ਖਿੱਚ ਕੇ ਲੈ ਕੇ ਚਲਾ ਜਾਂਦਾ ਹੈ, ਗਿਆਨ ਉਹਦੇ ਕੋਲ ਆਪਣੇ ਆਪ ਆ ਜਾਏਗਾ। ਉਹ ਦੋਵੇਂ ਚੀਜ਼ਾਂ ਇਕੱਠੀਆਂ ਪੈਦਾ ਹੋਣਗੀਆਂ, ਗਿਆਨ ਦੇ ਅਰਥ ਨੇ ਹਰ ਇੱਕ ਚੀਜ਼ ਦੀ ਤਹਿ ਵਿੱਚ ਚਲੇ ਜਾਣਾ। ਨਾਮ ਤੇ ਗਿਆਨ, ਪ੍ਰੇਮ ਤੇ ਗਿਆਨ ਦੋਵੇਂ ਇਕੱਠੇ ਪ੍ਰਗਟ ਹੁੰਦੇ ਨੇ। ਇਸ ਲਈ ਜਦੋਂ ਕਿਸੇ ਨੇ ਪਰਮਾਤਮਾ ਦਾ ਨਾਮ ਜਪਿਆ, ਉਹਦੇ ਵਿੱਚ ਪ੍ਰੇਮ ਪੈਦਾ ਹੋਇਆ, ਪ੍ਰੇਮ ਦਾ ਦੀਵਾ ਜਗਿਆ, ਤੇ ਪ੍ਰੇਮ ਦੇ ਪੈਦਾ ਹੁੰਦਿਆਂ ਸਾਰ ਗਿਆਨ ਨਾਲ ਆਪਣੇ ਆਪ ਪੈਦਾ ਹੋ ਗਿਆ, ਤੇ ਜਦੋਂ ਗਿਆਨ ਪੈਦਾ ਹੋਇਆ ਉਹਦੀ ਵਿਆਖਿਆ ਵੀ ਨਾਲ ਹੀ ਪੈਦਾ ਹੋਈ। ਇਸ ਲਈ ਭਗਤਾਂ ਨੇ ਬੜੀ ਲੰਬੀ ਵਿਆਖਿਆ ਕੀਤੀ ਉਸ ਦੀ, ਬੜਾ ਚਿਰ ਉਹ ਚੁੱਪ ਵੀ ਰਹੇ ਕਿ ਉਹਨੂੰ ਕਹਿਣਾ ਨਹੀਂ, ਕਿਉਂਕਿ ਕਹਿਣਾ ਫਿੱਕਾ ਸੀ ਔਰ ਕਹਿਣਾ ਹੰਕਾਰ ਪੈਦਾ ਕਰ ਸਕਦਾ ਸੀ। ਇਸ ਲਈ ਬੜਾ ਚਿਰ ਰੁਕੇ ਵੀ ਰਹੇ ਪਰ ਰੁਕ ਨਹੀਂ ਸਨ ਸਕਦੇ, ਕਿਉਂਕਿ ਹੁਣ ਪਰਮਾਤਮਾ ਉਨ੍ਹਾਂ ਨੂੰ ਵਰਤਣਾ ਚਾਹੁੰਦਾ ਸੀ ਬੋਲਣ ਵਾਸਤੇ। ਉਹਦੀ ਜ਼ਰੂਰਤ ਸੀ ਕਿ ਮੈਂ ਇਨ੍ਹਾਂ ਦੇ ਰਾਹੀਂ ਕੁਝ ਕਹਿ ਸਕਾਂ। ਮਸਾਂ ਮਸਾਂ ਕੁਝ ਵਿਅਕਤੀ ਉਹਨੂੰ ਮਿਲਦੇ ਨੇ ਜਿਹੜੇ ਪਰਮਾਤਮਾ ਨੂੰ ਬੋਲਣ ਦਾ ਵਕਤ ਦੇ ਦਿੰਦੇ ਨੇ, ਨਹੀਂ ਤੇ ਸਾਰੇ ਲੋਕ ਉਹਨੂੰ ਬੋਲਣ ਦਾ ਆਪਣੇ ਵਿਚੋਂ ਵਕਤ ਨਹੀਂ ਦਿੰਦੇ। ਬੜੀ ਮੁਸ਼ਕਲ ਨਾਲ ਇਸ ਤਰ੍ਹਾਂ ਦੇ ਭਗਤਾਂ ਨੂੰ ਲੱਭਦਾ ਜਿਹੜੇ ਆਪ ਚੁੱਪ ਕਰ ਜਾਣ। ਜਦੋਂ ਆਪ ਚੁੱਪ ਕਰਨਗੇ ਤੇ ਉਹਨਾਂ ਦੇ ਵਿਚੋਂ ਪਰਮਾਤਮਾ ਨੂੰ ਬੋਲਣ ਦਾ ਮੌਕਾ ਮਿਲ ਜਾਏਗਾ। ਇਸੇ ਵਾਸਤੇ ਮਨੁੱਖ ਨੂੰ ਉਹਨੇ ਬਣਾਇਆ ਸੀ ਕਿ ਮੈਂ ਮਨੁੱਖ ਦੇ ਸਰੀਰ ਰਾਹੀਂ ਬੋਲ ਸਕਾਂ। ਇਸ ਲਈ ਗੁਰੂ ਸਾਹਿਬ ਨੇ ਜਿਹੜਾ ਸਾਨੂੰ ਤਰੀਕਾ ਦੱਸਿਆ ਨਾ ਵੀ ਤੂੰ ਵਾਹਿਗੁਰੂ ਦਾ ਨਾਮ ਜਪ ਤੇ ਉਸ ਆਵਾਜ਼ ਨੂੰ ਸੁਣ, ਉਹਦਾ ਭਾਵ ਅਰਥ ਇਹ ਹੈ ਕਿ ਇਹ ਆਵਾਜ਼ ਤੇਰੀ ਨਹੀਂ, ਇਹ ਆਵਾਜ਼ ਹੀ ਉਹਦੀ ਆਵਾਜ਼ ਹੈ। ਉਹਨੂੰ ਸੁਣੇਗਾ, ਉਸ ਆਵਾਜ਼ ਵਿਚ ਤੇਰਾ ਧਿਆਨ ਜਾਏਗਾ ਤੇ ਉਸ ਧਿਆਨ ਦੇ ਰਾਹੀਂ ਤੂੰ ਆਪਣੇ ਉਹਦੇ ਨਾਲ ਆਪਣੇ ਆਪ ਉਹਦੇ ਵਿਚ ਚਲਾ ਜਾਏਗਾ। ਇਸ ਲਈ ਇਹ ਆਵਾਜ਼ ਸਾਡੀ ਨਹੀਂ। ਗੁਰੂ ਸਾਹਿਬ ਤਾਂ ਕਹਿੰਦੇ ਨੇ ਹੁਣ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀ, ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਸਾਰਿਆਂ ਸਰੀਰਾਂ ਵਿਚ ਉਹ ਬੋਲ ਰਿਹਾ ਹੈ, ਤੇਰੇ ਵਿਚ ਵੀ ਉਹ ਬੋਲ ਰਿਹਾ। ਏਕਲ ਮਾਟੀ ਕੁੰਚਰ ਚੀਂਟੀ, ਕੁੰਚਰ ਕਹਿੰਦੇ ਨੇ ਹਾਥੀ ਨੂੰ, ਚੀਂਟੀ ਕਹਿੰਦੇ ਨੇ ਕੀੜੀ ਨੂੰ। ਕੀੜੀ ਤੋਂ ਲੈ ਕੇ ਹਾਥੀ ਤੱਕ ਜਿਤਨੇ ਜੀਵ ਨੇ ਇਹ ਸਾਰਿਆਂ ਦੇ ਵਿਚ ਜਿਹੜੀ ਆਵਾਜ਼ ਆ ਰਹੀ, ਸਰੀਰ ਤੇ ਮਿੱਟੀ ਦੇ ਬਣੇ ਨੇ, ਆਵਾਜ਼ ਨਹੀਂ ਮਿੱਟੀ ਦੀ ਬਣੀ। ਤਾਂ ਹੀ ਕਿਹਾ ਬਈ ਸਦ ਸੁਣਦਾ ਸਦ ਵੇਖਦਾ, ਸ਼ਬਦ ਰਹਿਆ ਭਰਪੂਰ, ਉਹ ਬੰਦੇ ਦੇ ਸ਼ਬਦ ਵਿਚ ਲੁਕ ਕੇ ਬੈਠਾ। ਇਸ ਲਈ ਗੁਰਮਤ ਦੀ ਸਭ ਤੋਂ ਵੱਡੀ ਜੁਗਤ ਸ਼ਬਦ ਵਿਚ ਧਿਆਨ ਲਾ, ਸ਼ਬਦ ਜਪ, ਕਿਉਂਕਿ ਇਹ ਬਾਕੀ ਦਾ ਸਾਰਾ ਸਰੀਰ ਤੇ ਇਥੋਂ ਬਣਿਆ, ਸੰਸਾਰ ਵਿਚੋਂ ਪੰਜ ਤੱਤਾਂ ਦਾ ਬਣਿਆ, ਪਰ ਸ਼ਬਦ ਪੰਜ ਤੱਤਾਂ ਦਾ ਨਹੀਂ ਬਣਿਆ। ਸ਼ਬਦ ਉਹਦੇ ਘਰ ਵਿਚੋਂ ਆ ਰਿਹਾ ਹੈ, ਉਹਦੇ ਦਰ ਵਿਚੋਂ ਪੈਦਾ ਹੋ ਰਿਹਾ ਹੈ, ਸਾਡੀ ਆਵਾਜ਼ ਉਹਦੇ ਵਿਚੋਂ ਆ ਰਹੀ ਹੈ। ਇਸ ਲਈ ਇਹ ਪੰਜ ਤੱਤਾਂ ਦੇ ਸਰੀਰ ਦੇ ਕੁਝ ਜੋਰ ਜੁਗਤ ਕਰਨੇ, ਇਹ ਤੇ ਸੰਸਾਰ ਦਾ ਹੀ ਇੱਕ ਵਿਸ਼ਾ ਹੈ, ਇਹ ਤੇ ਨੀਵੀਂ ਦਸ਼ਾ ਹੈ ਸਰੀਰ ਵਿਚ ਕਿਤੇ ਧਿਆਨ ਲਾਉਣਾ, ਕਿਉਂਕਿ ਸਰੀਰ ਇਥੋਂ ਖਾਕ ਦਾ ਬਣਿਆ, ਪੰਜ ਤੱਤਾਂ ਦਾ ਬਣਿਆ ਹੈ, ਤੇ ਸਰੀਰ ਦੁਆਰਾ ਕੀਤੇ ਗਏ ਸਾਧਨ ਸਰੀਰ ਤੋਂ ਅੱਗੇ ਨਹੀਂ ਲੈ ਕੇ ਜਾ ਸਕਦੇ। ਤੇ ਇਸ ਸਰੀਰ ਤੋਂ ਅਗਲੀ ਚੀਜ਼ ਹੈ ਆਵਾਜ਼। ਸਾਰਿਆਂ ਧਰਮਾਂ ਨੇ ਇਹਦੇ ਉੱਤੇ ਜ਼ੋਰ ਦਿੱਤਾ ਕਿ ਪਰਮਾਤਮਾ ਨੇ ਆਵਾਜ਼ ਤੋਂ ਸੰਸਾਰ ਪੈਦਾ ਕੀਤਾ, ਸ਼ਬਦ ਤੋਂ ਸੰਸਾਰ ਪੈਦਾ ਕੀਤਾ। ਇਸ ਲਈ ਜੇ ਤੂੰ ਉਹਦੇ ਨਾਲ ਜੁੜਨਾ ਹੈ ਤੇ ਆਪਣੀ ਆਵਾਜ਼ ਨਾਲ ਜੁੜਨ ਦਾ ਯਤਨ ਕਰ। ਇਸ ਲਈ ਗੁਰੂ ਸਾਹਿਬ ਨੇ ਜਦੋਂ ਉਹ ਬਗਦਾਦ ਵਿਚ ਗਏ ਤਾਂ ਦਿੱਤੀ ਬਾਂਗ ਨਿਵਾਜ ਕਰ। ਬਾਂਗ ਦਾ ਅਰਥ ਹੀ ਇਹ ਹੈ, ਮੁਸਲਮਾਨ ਮਤ ਵਿਚ ਬਾਂਗ ਦਿੱਤੀ ਜਾਂਦੀ ਤੇ ਉਹਦੀ ਲਹਿਰ ਬੜੀ ਲੰਬੀ ਹੁੰਦੀ ਹੈ, ਬੜੀ ਪੁਕਾਰ ਲੰਬੀ ਹੁੰਦੀ ਉਸ ਬਾਂਗ ਦੀ। ਦਿੱਤੀ ਬਾਂਗ ਨਿਵਾਜ ਕਰ, ਸੁਣ ਸਮਾਨ ਹੋਵਾ ਜਹਾਨਾ। ਬਾਂਗ ਦੁਆਰਾ, ਆਵਾਜ਼ ਦੁਆਰਾ ਉਹਨਾਂ ਨੇ ਪਰਮਾਤਮਾ ਨਾਲ ਆਪਣੀ ਸੁਰਤ ਜੋੜੀ ਔਰ ਸੰਸਾਰ ਨੂੰ ਇਸ ਢੰਗ ਦੇ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਇਹ ਤਰੀਕਾ ਦੱਸਿਆ ਕਿ ਤੂੰ ਆਪਣੀ ਆਵਾਜ਼ ਦੇ ਰਾਹੀਂ ਗੁਰੂ ਕੇ ਸ਼ਬਦ ਨੂੰ ਉਚਾਰਨ ਕਰ ਤੇ ਉਸ ਆਵਾਜ਼ ਦੇ ਵਿਚ ਆਪਣਾ ਧਿਆਨ ਜੋੜ, ਇਹਦੇ ਤੋਂ ਵਧੀਆ ਹੋਰ ਕੋਈ ਰਸਤਾ ਨਹੀਂ ਹੈ। ਇਸ ਲਈ ਸਤਿਗੁਰਾਂ ਨੇ ਨਾਮ ਦੀ ਗੱਲ ਕੀਤੀ, ਇਹ ਉਹਦਾ ਗੁਣ ਹੈ, ਨਾਮ ਜਿਹੜਾ ਹੈ ਸ਼ਬਦ ਹੈ, ਆਵਾਜ਼ ਜਿਹੜੀ। ਕਹਿਣ ਲੱਗੇ ਹਰ ਨਾਮ ਸਦਾ ਹੈ ਦਿਨ ਰਾਤ, ਦਿਨ ਰਾਤ ਉਹਦੇ ਨਾਮ ਵਿਚ ਜੁੜ ਕੇ ਉਸ ਨਾਮ ਦੁਆਰਾ ਉਹਦੀ ਸਿਫਤ ਸਲਾਹ ਕਰਕੇ ਇਹ ਆਸ ਆਧਾਰੋ, ਇਹ ਸਾਡੀ ਆਸ ਹੈ, ਇਹ ਸਾਡਾ ਆਧਾਰ ਹੈ, ਇਹ ਸਾਡਾ ਵਿਸ਼ਾ ਹੈ। ਨਾਨਕ ਕਹਿ ਕਰ ਕੇਵਲ ਨਾਮ, ਨਾਮ ਹੀ ਸਿੱਖੀ ਦਾ ਧੁਰਾ ਹੈ, ਸ਼ਬਦ ਹੀ ਸਿੱਖੀ ਦਾ ਧੁਰਾ ਹੈ। ਸ਼ਬਦ ਦੇ ਦੁਆਰਾ ਆਪਣੇ ਜੀਵਨ ਨੂੰ ਸਮਝਣਾ, ਸ਼ਬਦ ਦੇ ਦੁਆਰਾ ਸਾਧਨਾ ਕਰਨੀ, ਸ਼ਬਦ ਦੇ ਵਿਚ ਪ੍ਰੇਮ ਪੈਦਾ ਕਰਨਾ। ਇਸ ਲਈ ਗੁਰੂ ਸਾਹਿਬ ਨੇ ਨਾਮ ਤੇ ਜ਼ੋਰ ਦਿੱਤਾ ਕਿ ਹੋਰ ਜਿਤਨੇ ਵੀ ਗਿਆਨ ਧਿਆਨ ਨੇ ਉਹ ਸਾਰੇ ਨਾਮ ਨੂੰ ਪੈਦਾ ਕਰਨ ਵਾਸਤੇ ਨੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਤਿੰਨ ਚੀਜ਼ਾਂ ਦਾ ਨਾਮ ਲਿਆ, ਇਹਨਾਂ ਤਿੰਨਾਂ ਦੇ ਰਾਹੀਂ ਸੰਸਾਰ ਦੇ ਬਹੁਤ ਸਾਰੇ ਧਰਮ ਪਰਮਾਤਮਾ ਤੱਕ ਜਾਣ ਦਾ ਯਤਨ ਕਰਦੇ ਨੇ। ਪਰ ਗੁਰੂ ਅਰਜਨ ਦੇਵ ਜੀ ਦਾ ਇੱਕ ਬੜਾ ਪਿਆਰਾ ਫਿਕਰਾ ਹੈ, ਉਹ ਕਹਿੰਦੇ ਨੇ ਨਾ ਮੇਰੇ ਕੋਲ ਗਿਆਨ ਦਾ ਸਹਾਰਾ ਹੈ, ਨਾ ਮੇਰੇ ਕੋਲ ਧਿਆਨ ਦਾ ਸਹਾਰਾ ਹੈ, ਔਰ ਨਾ ਮੈਨੂੰ ਕਰਮਾਂ ਦੇ ਉੱਤੇ ਕੋਈ ਵਿਸ਼ਵਾਸ ਹੈ ਕਿ ਮੈਂ ਬੜੇ ਸੁੰਦਰ ਕਰਮ ਕਰਕੇ ਤੈਨੂੰ ਖੁਸ਼ ਕਰ ਲਵਾਂ, ਨਾ ਮੇਰੇ ਕੋਲ ਬਹੁਤੀ ਜਾਣਕਾਰੀ, ਨਾ ਮੇਰੇ ਵਿੱਚ ਧਿਆਨ ਲਾਉਣ ਦੀ ਇਕਾਗਰਤਾ। ਫਿਰ ਕਿਹਦੇ ਸਹਾਰੇ ਤੇ ਤੁਸੀਂ ਤੁਰੇ? ਕਹਿਣ ਲੱਗੇ, ਇੱਕ ਤੇ ਗੁਰੂ ਕਾ ਸਹਾਰਾ, ਗੁਰੂ ਕੇ ਚਰਨਾਂ ਦੀ ਆਸ, ਤੇ ਦੂਸਰਾ ਨਾਮ, ਗਿਆਨ, ਧਿਆਨ, ਕਿਛ ਕਰਮ ਨਾ ਜਾਣਾ। ਇਹ ਤਿੰਨੇ ਚੀਜ਼ਾਂ ਮੈਨੂੰ ਨਹੀਂ ਆਉਂਦੀਆਂ। ਗਿਆਨ, ਧਿਆਨ, ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਔਰ ਸਾਰ ਬਾਰੇ ਤੇ ਕੋਈ ਇਹ ਮਨੁੱਖ ਦੀ ਬੁੱਧੀ ਕੰਮ ਹੀ ਨਹੀਂ ਕਰ ਸਕਦੀ। ਕਿੰਨਾ ਕੁ ਵੱਡਾ ਸਾਰ ਦੇ ਅਰਥ ਨੇ, ਉਹਦਾ ਅੰਤ ਲੱਭ ਲੈਣ। ਤੇਰੇ ਬਾਰੇ ਮੈਂ ਇਹ ਵੀ ਨਹੀਂ ਜਾਣਦਾ ਵੀ ਤੇਰੇ ਤੱਕ ਕਿਵੇਂ ਆਇਆ ਜਾ ਸਕਦਾ। ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ, ਸਿਰਫ ਗੁਰੂ ਰਾਹੀਂ ਉਹਨੂੰ ਜਾਣਿਆ ਜਾ ਸਕਦਾ, ਹੋਰ ਕੋਈ ਰਸਤਾ ਨਹੀਂ ਹੈ। ਇਸ ਲਈ ਹਜ਼ੂਰ ਕਹਿੰਦੇ, ਨਾਮ ਹੀ ਉਹਦੇ ਜੀਵਨ ਦਾ ਇੱਕ ਸਹਾਰਾ ਹੈ। ਔਰ ਫਿਰ ਅੱਗੇ ਇਹਦੇ ਤੋਂ ਹੋਰ ਅਗਲੀ ਦਸ਼ਾ ਕਹਿ ਦਿੱਤੀ, ਕਹਿਣ ਲੱਗੇ, ਹਮ ਮੂਰਖ ਕਿਛੋ ਨਾ ਜਾਣ ਖਾ। ਇਹ ਨਾਮ ਜਪ ਕੇ ਵੀ ਤੂੰ ਆਪਣੇ ਜੀਵਨ ਦੌਰਾਨ ਅੰਦਰ ਇਹ ਧਿਆਨ ਰੱਖ ਕਿ ਮੇਰੀ ਜਾਣਕਾਰੀ ਦੇ ਆਧਾਰ ਤੇ ਮੈਂ ਉਹਦੇ ਤੱਕ ਨਹੀਂ ਜਾ ਸਕਦਾ, ਮੇਰੇ ਅੰਦਰ ਸਿਰਫ ਮੂਰਖਤਾ ਹੈ, ਭਾਵ ਮੇਰੇ ਕੋਲ ਕੋਈ ਸੋਚ ਸਮਝ ਔਰ ਇਸ ਤਰ੍ਹਾਂ ਦਾ ਢੰਗ ਨਹੀਂ ਜਿਹਦੇ ਰਾਹੀਂ ਮੈਂ ਨਾਮ ਵੀ ਜਪ ਸਕਾਂ। ਇੱਕ ਤਰ੍ਹਾਂ ਦਾ ਬਚਪਨ, ਇੱਕ ਤਰ੍ਹਾਂ ਦਾ ਛੋਟਾਪਣ, ਇੱਕ ਤਰ੍ਹਾਂ ਦੀ ਹਉਮੈ ਤੋਂ ਰਹਿਤ ਜੀਵਨ ਦੀ ਧਾਰਾ ਜਿਹੜੀ ਹੈ। ਕਹਿਣ ਲੱਗੇ, ਮੂਰਖ, ਮੂਰਖ ਦਾ ਅਰਥ ਹੁੰਦਾ ਜਿਹੜਾ ਕੁਝ ਵੀ ਨਾ ਜਾਣਦਾ ਹੋਵੇ, ਆਪਣੇ ਆਪ ਨੂੰ ਬਿਲਕੁਲ ਮੂਰਖ ਸਮਝ, ਬਿਲਕੁਲ ਨਿਤਾਣਾ ਸਮਝ, ਬਿਲਕੁਲ ਤਾਕਤ ਤੋਂ ਰਹਿਤ ਸਮਝ, ਤੇਰੇ ਵਿੱਚ ਕੋਈ ਸਮਰੱਥਾ ਨਹੀਂ ਕਿ ਤੂੰ ਉਹਦੇ ਇਸ ਇੰਨੀ ਉੱਚੀ ਅਵਸਥਾ ਨੂੰ ਜਾਣ ਸਕੇ। ਔਰ ਸਾਰੇ ਜਪਜੀ ਸਾਹਿਬ ਦੇ ਵਿੱਚ ਤਕਰੀਬਨ ਜਿਹੜੀਆਂ 25 ਪੌੜੀਆਂ ਨੇ 38 ਦੇ ਵਿੱਚੋਂ, ਉਹਨਾਂ ਸਾਰੀਆਂ ਦਾ ਸਾਰ ਤੱਤ ਇਹ ਹੈ ਕਿ ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਕਰਨ ਹੈ ਦੇਣ ਨਾ ਅੰਤ। ਉਹਦਾ ਕੋਈ ਅੰਤ ਨਹੀਂ, ਨਾ ਕੋਈ ਸਿਫਤ ਕਰਕੇ ਉਹਦਾ ਅੰਤ ਪਾ ਸਕਦਾ, ਨਾ ਉਹਦੇ ਚਲਤ ਜਿਹੜੇ ਨੇ ਕਰਨੇ ਨੇ, ਉਹਦੇ ਜਿਹੜੇ ਚੋਜ ਨੇ ਉਹਨਾਂ ਬਾਰੇ ਕੋਈ ਅੰਤ ਲੱਭ ਸਕਦਾ। ਅੰਤ ਨਾ ਸਿਫਤੀ, ਕਹਿਣ ਨਾ ਅੰਤ, ਅੰਤ ਨਾ ਕਰਨ ਹੈ ਦੇਣ ਨਾ ਅੰਤ। ਉਹ ਕਿੰਨਾ ਕੁ ਦੇ ਜਾ ਰਿਹਾ, ਇਹਦਾ ਵੀ ਕੋਈ ਅੰਤ ਨਹੀਂ ਹੈ, ਸੰਭਾਲ ਕਰ ਰਿਹਾ। ਅੰਤ ਨਾ ਵੇਖਣ, ਉਹ ਕਿੰਨੇ ਲੋਕਾਂ ਨੂੰ ਇੱਕੋ ਵਾਰ ਵੇਖ ਰਿਹਾ ਹੈ, ਇਹਦਾ ਵੀ ਕੋਈ ਅੰਤ ਨਹੀਂ। ਹਰ ਇੱਕ ਵਿਅਕਤੀ ਨੂੰ ਅੰਦਰੋਂ ਵੇਖ ਰਿਹਾ, ਹਰ ਇੱਕ ਵਿਅਕਤੀ ਨੂੰ ਬਾਹਰੋਂ ਦੇਖ ਰਿਹਾ ਹੈ। ਕਰੋੜਾਂ ਜੀਵ ਨੇ, ਜੀਵ ਜੰਤ ਨੇ, ਜਲ ਵਿਚ ਨੇ, ਥਲ ਵਿਚ ਨੇ, ਆਕਾਸ਼ ਵਿਚ, ਕਈ ਥਾਵਾਂ ਤੇ ਨੇ, ਇੱਕ ਇੱਕ ਜੀਵ ਨੂੰ ਵੇਖ ਰਿਹਾ ਤੇ ਇੱਕ ਇੱਕ ਦੀ ਸੰਭਾਲ ਕਰ ਰਿਹਾ। ਇਹ ਉਹਦਾ ਅੰਤ ਤੋਂ ਪਰੇ ਸਾਰਾ, ਅੰਤ ਨਾ ਕਰਨਾ, ਦੇਣ ਨਾ ਅੰਤ, ਅੰਤ ਨਾ ਵੇਖਣ, ਸੁਣਨ ਨਾ ਅੰਤ। ਕਿੰਨੇ ਲੋਕ ਉਹਦੇ ਅੱਗੇ ਅਰਦਾਸ ਕਰਦੇ ਨੇ, ਕਿੰਨੇ ਲੋਕ ਆਉਂਦੇ ਨੇ ਉਹਦੇ ਅੱਗੇ, ਔਰ ਆਪਣੀ ਆਪਣੀ ਗੱਲ ਕਹਿਣ ਵਾਲੇ ਨੇ ਵੱਖਰੀ ਵੱਖਰੀ, ਔਰ ਇੱਕ ਇੱਕ ਵਿਅਕਤੀ ਦੀ ਉਹ ਇੱਕ ਇੱਕ ਗੱਲ ਸਾਰਿਆਂ ਦੀ ਸੁਣਨ ਵਾਲਾ ਹੈ। ਸੁਣਨ ਨਾ ਅੰਤ, ਅੰਤ ਨਾ ਜਾਪੈ, ਕਿਆ ਮਨ ਮੰਤ, ਉਹਦੇ ਮਨ ਦੇ ਵਿੱਚ ਕੀ ਸਲਾਹ ਹੈ, ਉਹਨੇ ਕੀ ਕਰਨਾ, ਇਹਦੇ ਬਾਰੇ ਵੀ ਕੋਈ ਅੰਤ ਨਹੀਂ ਜਾਣਿਆ ਜਾ ਸਕਦਾ। ਇਸ ਲਈ ਹਜ਼ੂਰ ਕਹਿੰਦੇ, ਏਡੇ ਵਿਸ਼ਾਲ ਵੱਡੇ ਪਰਮਾਤਮਾ ਦੇ ਅੱਗੇ ਸਿਰਫ ਤੇ ਸਿਰਫ ਅਰਦਾਸ ਹੀ ਕੰਮ ਕਰ ਸਕਦੀ ਏ। ਇਸ ਲਈ ਅਰਦਾਸ ਕਰਕੇ, ਹਮ ਮੂਰਖ ਕਿਛੋ ਨਾ ਜਾਣ ਹਾਂ, ਕਿਵ ਪਾਵੇ ਪਾਰੂ, ਕਿਹੜੇ ਤਰੀਕੇ ਨਾਲ ਤੇਰਾ ਪਾਰਲਾ ਪਾਸਾ ਲੱਭੀਏ, ਭਾਵ ਤੇਰਾ ਅੰਤ ਨਹੀਂ ਲੱਭਿਆ ਜਾ ਸਕਦਾ। ਜਨ ਨਾਨਕ ਹਰ ਕਾ ਦਾਸ ਹੈ, ਤੂੰ ਆਪਣੇ ਆਪ ਨੂੰ ਦਾਸ ਸਮਝ। ਔਰ ਦਾਸ ਵੀ ਇੱਕ ਵੱਡੀ ਚੀਜ਼ ਹੈ। ਕਹਿਣ ਲੱਗੇ, ਹਰਦਾਸ ਪਨਿਹਾਰੋ, ਪਨਿਹਾਰੋ ਦਾ ਅਰਥ ਹੈ ਪਾਣੀ ਹਾਰ ਹੋਣਾ, ਪਾਣੀ ਭਰਨ ਵਾਲਾ, ਸੇਵਕ ਬਣ ਜਾਣਾ, ਦਾਸ ਬਣਨ ਦੇ ਸਮਰੱਥ। ਇਹਨਾਂ ਵੀ ਤੂੰ ਹੰਕਾਰ ਪੈਦਾ ਨਾ ਕਰਕੇ ਮੈਂ ਦਾਸ ਹਾਂ, ਤੂੰ ਉਹਦੇ ਦਾਸ ਦਾ ਵੀ ਦਾਸ ਬਣ, ਕਿਉਂਕਿ ਦਾਸ ਵੀ ਇੱਕ ਬੜੀ ਵੱਡੀ ਅਵਸਥਾ ਹੈ, ਦਾਸ ਹੋਣਾ ਬੜੀ ਔਖੀ ਗੱਲ ਹੈ। ਇਸ ਲਈ ਤੂੰ ਦਾਸਾਂ ਦਾ ਦਾਸ ਹੋ ਜਾ, ਇੰਨੀ ਨਿਮਰਤਾ ਵਿੱਚ, ਇੰਨੀ ਨਿਰਮਾਨਤਾ ਵਿੱਚ ਚਲਾ ਜਾ। ਸਾਰੀ ਇਸ ਪੌੜੀ ਦੇ ਵਿੱਚ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਜਿਵੇਂ ਕਿ ਉਹ ਆਪਣੀ ਸਾਰੀ ਬਾਣੀ ਦੇ ਦੌਰਾਨ ਇਹ ਉਪਦੇਸ਼ ਕਰਦੇ ਨੇ, ਕਿਉਂਕਿ ਇੱਕ ਇੱਕ ਪਲ ਬਾਅਦ ਹੰਕਾਰ ਤੇ ਖੜਾ ਹੁੰਦਾ ਹੀ ਹਰ ਇੱਕ ਚੀਜ਼ ਦੇ ਵਿੱਚੋਂ, ਕਿਉਂਕਿ ਇਹ ਦੀਰਘ ਰੋਗ ਹੈ, ਪੁਰਾਣਾ ਹੈ। ਇਸ ਲਈ ਗੁਰੂ ਸਾਹਿਬ ਨੇ ਅੱਜ ਦੇ ਸ਼ੰਤ ਦੇ ਵਿੱਚ ਇੱਕ ਪਾਸੇ ਪਰਮਾਤਮਾ ਦੀ ਬੇਅੰਤਤਾ ਦਰਸਾਈ ਕਿ ਬਹੁਤ ਵੱਡਾ ਹੈ, ਪਰੇ ਤੋਂ ਪਰੇ ਹੈ, ਉੱਚੇ ਤੋਂ ਉੱਚਾ ਹੈ, ਤੇ ਦੂਸਰੇ ਪਾਸੇ ਸਾਡੀ ਬਿਲਕੁਲ ਨਵੀਨਤਾ ਦਰਸਾਈ ਹੈ। ਹੁਣ ਇਹ ਖਿਆਲ ਰੱਖਣਾ, ਇੱਕ ਪਾਸੇ ਇੱਕ ਮਹਾਨਤਾ ਵਾਲਾ ਹੈ, ਇੱਕ ਪਾਸੇ ਇੱਕ ਨਿਮਾਨਤਾ ਵਾਲਾ ਬਿਲਕੁਲ ਨੀਵਾਂ ਹੈ। ਉਹਨਾਂ ਦੇ ਵਿੱਚ ਕੋਈ ਚਾਹੀਦਾ ਜਿਹੜਾ ਉੱਚੇ ਨੂੰ ਵੀ ਜਾਣਦਾ ਹੋਵੇ ਤੇ ਨੀਵੇਂ ਨੂੰ। ਸਿੱਧਾ ਤਾਂ ਜੋੜ ਨਹੀਂ ਹੋ ਸਕਦਾ, ਇੱਕ ਦਾ ਤੇ ਅੰਤ ਹੀ ਕੋਈ ਨਹੀਂ ਤੇ ਇੱਕ ਬਿਲਕੁਲ ਤਨਿਕ ਛੋਟਾ ਬਿਲਕੁਲ ਮੂਰਖ ਹੈ, ਉਹਨੂੰ ਕੋਈ ਸਮਝ ਹੀ ਨਹੀਂ ਹੈ। ਦੋਵਾਂ ਦਾ ਆਪਸ ਵਿੱਚ ਜੋੜ ਕਿਵੇਂ ਬਣੇ? ਗੁਰੂ ਸਾਹਿਬ ਇਹਨੂੰ ਕਹਿੰਦੇ ਤੂੰ ਸੁਲਤਾਨ ਕਹਾਂ ਹੋ ਮੀਆਂ। ਸੁਲਤਾਨ ਦਾ ਅਰਥ ਹੈ ਬਾਦਸ਼ਾਹ, ਮੀਆਂ ਦਾ ਅਰਥ ਹੈ ਚੌਧਰੀ, ਇੱਕ ਛੋਟੇ ਜਿਹੇ ਪਿੰਡ ਦਾ ਮਾਲਕ। ਸਤਿਗੁਰੂ ਕਹਿੰਦੇ ਨੇ ਕੋਈ ਵਿਅਕਤੀ ਉਹਨੂੰ ਕਹਿਣ ਦਾ ਯਤਨ ਵੀ ਕਰੇ ਤੇ ਸਿਰਫ ਇੰਨਾ ਕੁ ਕਹਿ ਸਕੇਗਾ ਕਿ ਜਿਵੇਂ ਇੱਕ ਬਹੁਤ ਵੱਡੇ ਦੇਸ਼ ਦੇ ਬਾਦਸ਼ਾਹ ਨੂੰ ਕੋਈ ਚੌਧਰੀ ਕਹਿ ਦੇ ਵੀ ਤੁਸੀਂ ਚੌਧਰੀ ਸਾਹਿਬ। ਮਨੁੱਖ ਕੋਲ ਇੰਨੀ ਕੁ ਸਮਝ ਹੈ, ਉਹ ਜਿੰਨੀ ਕੁ ਵਡਿਆਈ ਉਹਦੀ ਕਰੇਗਾ ਉਹ ਵਡਿਆਈ ਵੀ ਛੋਟੀ ਪੈ ਜਾਏਗੀ, ਅੱਧ ਵਿੱਚ ਰਹਿ ਜਾਏਗੀ। ਔਰ ਇਸ ਸਾਰੇ ਸ਼ੰਤ ਦੇ ਵਿੱਚ ਗੁਰੂ ਸਾਹਿਬ ਨੇ ਵਡਿਆਈ ਕਰਨ ਤੋਂ ਰੋਕਿਆ ਨਹੀਂ, ਵਡਿਆਈ ਤਾਂ ਕਰ ਪਰ ਨਾਲ ਇਹ ਸਮਝ ਵੀ ਇਹ ਵਡਿਆਈ ਤੂੰ ਇਸ ਤਰ੍ਹਾਂ ਕਰ ਰਿਹਾ ਜਿਵੇਂ ਬੜੇ ਵੱਡੇ ਸਮੁੰਦਰ ਵਿੱਚੋਂ ਤੈਨੂੰ ਇੱਕ ਬੂੰਦ ਦਿਸ ਰਹੀ ਹੈ ਤੇ ਬੂੰਦ ਬਾਰੇ ਕਹਿ ਰਿਹਾ, ਬਾਕੀ ਸਾਰੇ ਦਾ ਸਾਰਾ ਸਮੁੰਦਰ ਉਸੇ ਤਰ੍ਹਾਂ ਭਰਿਆ ਹੋਇਆ, ਉਹਦੇ ਬਾਰੇ ਤੂੰ ਕੁਝ ਨਹੀਂ ਜਾਣਦਾ। ਸਾਰੇ ਸ਼ੰਤ ਦਾ ਭਾਵ ਅਰਥ ਇਹ ਹੈ ਜਿਹੜਾ ਕਿ ਚਾਰ ਪੰਕਤੀਆਂ ਦਾ ਗੁਰੂ ਰਾਮਦਾਸ ਕਹਿਣਾ ਚਾਹੁੰਦੇ ਨੇ ਕਿ ਸਾਡੇ ਅੰਦਰ ਉਹਦੀ ਉਸਤਤ ਕਰਦਿਆਂ, ਉਹਦੀ ਵਡਿਆਈ ਕਰਦਿਆਂ, ਉਹਦੇ ਚਰਨਾਂ ਦੇ ਨਾਲ ਜੁੜਦਿਆਂ ਕਿਤੇ ਅਹੰਕਾਰ ਦੀ ਬਿਰਤੀ ਪੈਦਾ ਨਾ ਹੋਵੇ ਔਰ ਨਿਰਮਾਣ ਹੋ ਕੇ ਉਹਨੂੰ ਵੱਡਾ ਸਮਝ ਕੇ, ਆਪਣੀ ਸਮਝ ਨੂੰ ਛੋਟਾ ਸਮਝ ਕੇ ਮਨੁੱਖ ਜੀਵੇ ਤਾਂ ਕਿ ਇਹ ਰਸਤਾ ਪ੍ਰਵਾਨ ਹੋ ਸਕੇ। ਆਓ ਇੱਕ ਦੋ ਮਿੰਟ ਵਾਸਤੇ ਗੁਰੂ ਚਰਨਾਂ ਨਾਲ ਜੁੜੀਏ, ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਸਤਿਗੁਰੂ ਕਿਰਪਾ ਕਰਨ, ਆਪਣੇ ਦਰੋਂ ਘਰੋਂ ਛੱਡਦੀਆਂ ਕਲਾ ਬਖਸ਼ਿਸ਼ ਕਰਨ। ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਅਗਲਾ ਪ੍ਰੋਗਰਾਮ ਭਾਈ ਸਾਹਿਬ ਹੁਣ ਆਪ ਜੀ ਨੂੰ ਦੱਸਣਗੇ। ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।